ਮਾਤਾ ਦਾ ਸਦਕਾ ਹੈ ਜੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਹਨ। ਸਤਿਗੁਰਾਂ ਦੀਆਂ ਕਿਰਪਾ ਦਾ ਸਦਕਾ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਰਾਗੀ ਸਿੰਘ ਸਾਹਿਬਾਨ ਅਤੇ ਸਤਿਕਾਰਯੋਗ ਆਪਣੇ ਮੁਬਾਰਕ ਰਸਨਾ ਤੋਂ ਆਪ ਜੀ ਨੂੰ ਗੁਰੂ ਕੀ ਵਡਿਆਈ ਕਰਕੇ ਦੱਸ ਰਹੇ ਸਨ, ਗਾਇਨ ਕਰ ਰਹੇ ਸਨ ਕਿ ਗੁਰੂ 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 ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹ ਸਾਡੇ ਵਰਗੇ ਗੁਰਸਿੱਖਾਂ ਦੀ ਅਵਸਥਾ ਦੇ ਉਹਨਾਂ ਦੇ ਵਚਨ ਨਹੀਂ ਜਿਨ੍ਹਾਂ ਨੂੰ ਕੇਵਲ ਆਪਣੇ ਗੁਰੂ 'ਤੇ ਟੇਕ ਹੈ, ਗੁਰੂ 'ਤੇ ਭਰੋਸਾ ਹੈ, ਉਹਨਾਂ ਜੋ ਗੁਰਮੁਖ ਪਿਆਰਿਆਂ ਦੇ ਵਚਨ ਹਨ। ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਜਿਨ੍ਹਾਂ ਨੇ ਬਾਣੀ ਦਾ ਜਹਾਜ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਤਾਰਨ ਵਾਸਤੇ ਰਚਿਆ ਬੀੜ ਬੰਨੀ, ਔਰ ਐਸੀ ਸ਼ਬਦ ਸਾਧ ਸੰਗਤ ਜੀ ਭੱਟਾਂ ਦੇ ਸਵਈਆਂ ਦੇ ਵਿੱਚ ਆਉਂਦੇ ਨੇ, ਭਜਨ ਨੇ ਕਿ ਹੇ ਮੇਰੇ ਮਨ ਗੁਰੂ ਗੁਰੂ ਕਰਨਾ ਕਰ। ਤਿੰਨ ਵਾਰੀ ਸ਼ਬਦ ਆਇਆ ਗੁਰੂ ਗੁਰੂ ਗੁਰ ਕਰ ਮਨ ਮੋਰ, ਇੱਕ ਵਾਰੀ ਕਹਿ ਦਿੰਦੇ ਤੇ ਸਰ ਜਾਂਦਾ, ਪਰ ਤਿੰਨ ਵਾਰੀ ਕਿਉਂ ਕਿਹਾ? ਤਿੰਨ ਵਾਰੀ ਇਸ ਕਰਕੇ ਕਿਹਾ ਕਿ ਹੇ ਗੁਰਖਾ ਤੂੰ ਮਨ ਕਰਕੇ ਵੀ ਗੁਰੂ ਕਰ, ਤੇਰੀ ਬਾਣੀ ਦੇ ਵਿੱਚ ਤੇਰੀ ਰਸਨਾ 'ਤੇ ਵੀ ਗੁਰੂ ਹੋਵੇ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ। ਤਿੰਨ ਵਾਰੀ ਤਾਂ ਲਿਖਿਆ ਕਿ ਤੇਰਾ ਸਰੀਰ ਵੀ ਗੁਰੂ ਦਾ ਹੋ ਜਾਵੇ, ਤੇਰਾ ਮਨ ਵੀ ਗੁਰੂ ਦਾ ਜਾਪ ਕਰੇ, ਤੇਰੀ ਰਸਨਾ 'ਤੇ ਵੀ ਗੁਰੂ ਗੁਰੂ ਹੋਵੇ। ਹੇ ਮੇਰੇ ਮਨ ਇਸ ਤਰ੍ਹਾਂ ਦੇ ਨਾਲ ਗੁਰੂ ਨੂੰ ਜਪਣਾ ਕਰ। ਫਿਰ ਅੱਗੇ ਬਚਨ ਨੇ ਗੁਰੂ ਬਿਨਾਂ ਮੈਂ ਨਾ ਹੀ ਹੋਰ, ਮੈਂ ਤੂੰ ਭਾਵ ਇੱਥੇ ਮੇਰਾ ਨਹੀਂ ਤੂੰ, ਇਸ ਪ੍ਰਕਾਰ ਮੈਂ ਆਪਣਾ ਅਰਥ ਨਹੀਂ ਤੂੰ, ਇਸ ਤੋਂ ਭਾਵ ਹੈ ਮੇਰਾ ਗੁਰੂ ਬਿਨਾਂ ਮੈਂ ਨਾ ਹੀ ਹੋਰ। ਭਾਵ ਕਿ ਹੁਣ ਮੇਰੇ ਗੁਰੂ 'ਤੇ ਮੇਰਾ ਭਰੋਸਾ ਵੱਜ ਗਿਆ, ਗੁਰੂ ਤੋਂ ਬਿਨਾਂ ਹੋਰ ਮੇਰਾ ਕੋਈ ਨਹੀਂ, ਐਸਾ ਮੇਰੇ ਮਨ ਨੇ ਨਿਸ਼ਚਾ ਬਣਾ ਲਿਆ, ਮੇਰੇ ਮਨ ਦੇ ਵਿੱਚ ਐਸਾ ਭਰੋਸਾ ਆਇਆ ਕਿ ਗੁਰੂ ਸਾਹਿਬ ਹੀ ਮੈਨੂੰ ਸੰਸਾਰ ਤੋਂ ਤਾਰਨ ਵਾਲੇ ਨੇ, ਗੁਰੂ ਸਾਹਿਬ ਹੀ ਮੈਨੂੰ ਵਡਿਆਈਆਂ ਬਖਸ਼ਣ ਵਾਲੇ ਨੇ, ਇਸ ਕਰਕੇ ਗੁਰੂ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਇਸ ਸੰਸਾਰ ਦੇ ਵਿੱਚ। ਪਰ ਸਾਧ ਸੰਗਤ ਜੀ ਬੜੇ ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਆਪਾਂ ਗੁਰੂ ਸਾਹਿਬ ਦੇ ਸਿੱਖ ਹੁੰਦਿਆਂ ਹੋਇਆਂ ਵੀ ਇਹ ਕਹਿ ਨਹੀਂ ਸਕਦੇ ਕਿ ਗੁਰੂ ਤੋਂ ਬਿਨਾਂ ਮੇਰਾ ਕੋਈ ਹੋਰ ਨਹੀਂ। ਬਹੁਤ ਘੱਟ ਉਹਨਾਂ ਸਿੱਖਾਂ ਦੀ ਗਿਣਤੀ ਹੈ ਜਿਹੜੇ ਕੇਵਲ ਆਪਣੇ ਗੁਰੂ 'ਤੇ ਭਰੋਸਾ ਰੱਖਦੇ ਨੇ, ਔਰ ਜਿਨ੍ਹਾਂ ਦੇ ਵਚਨ ਨੇ ਕਿ ਮੇਰਾ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ, ਨਹੀਂ ਤਾਂ ਬਹੁਤਿਆਂ ਦੀ ਗਿਣਤੀ ਸਾਧ ਸੰਗਤ ਜੀ ਇਹਨਾਂ ਦੇ ਵਿੱਚ ਨਹੀਂ। ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਮੇਰਾ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ? ਕੋਈ ਦੇਵੀ ਦੇਵਤਾ ਅਸੀਂ ਨਹੀਂ ਛੱਡਦੇ ਪੂਜਣ ਤੋਂ, ਕਿਸੇ ਪੀਰ 'ਤੇ ਰੋਟ ਚੜ੍ਹਾਉਣ ਤੋਂ ਅਸੀਂ ਕਦੇ ਪਿੱਛੇ ਨਹੀਂ ਹਟੇ। ਮੰਦਰਾਂ 'ਤੇ ਟੱਲ ਖੜਕਾਉਣ ਆਪਾਂ ਭੱਜ ਭੱਜ ਕੇ ਜਾਂਦੇ ਹਾਂ, ਕੋਈ ਮੜੀਆਂ ਕਬਰਾਂ ਐਸੀਆਂ ਆਪਾਂ ਨਹੀਂ ਛੱਡੀਆਂ ਜਿੱਥੇ ਦੀਵਾ ਨਾ ਜਗਾਇਆ ਹੋਵੇ। ਫਿਰ ਸਾਧ ਸੰਗਤ ਜੀ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਗੁਰੂ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ? ਆਪਣੇ ਸੁੱਖਾਂ ਵਾਸਤੇ ਆਪਾਂ ਕਈਆਂ ਜਗ੍ਹਾ 'ਤੇ ਜਾ ਕੇ ਨੱਕ ਰਗੜਦੇ ਹਾਂ, ਅਤੇ ਜਿਹੜਾ ਸਿੱਖ ਸਾਧ ਸੰਗਤ ਦੀ ਸਿੱਖ ਵੀ ਅਖਵਾਉਂਦਾ ਔਰ ਮੜੀਆਂ ਮਸਾਣਾਂ 'ਤੇ ਜਾ ਕੇ ਨੱਕ ਰਗੜਦਾ, ਕਬਰਾਂ ਨੂੰ ਪੂਜਦਾ, ਦੇਵੀ ਦੇਵਤਿਆਂ 'ਤੇ ਜਾ ਕੇ ਟੱਲ ਖੜਕਾਉਂਦਾ, ਪੀਰਾਂ 'ਤੇ ਰੋਟ ਚੜ੍ਹਾਉਂਦਾ, ਉਹ ਕਦੇ ਨਹੀਂ ਕਹਿ ਸਕਦਾ ਕਿ ਮੇਰਾ ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ। ਇੱਕ ਸਿੱਖ ਸਾਧ ਸੰਗਤ ਦੀ ਗੁਰੂ ਤੋਂ ਬਿਨਾਂ ਹੋਰ 'ਤੇ ਟੇਕ ਕਿਵੇਂ ਰੱਖ ਸਕਦਾ ਹੈ? ਸਭ ਦੇਵੀ ਦੇਵਤੇ ਸਤਿਕਾਰਯੋਗ ਨੇ, ਪਰ ਸਿੱਖ ਨੇ ਜੇ ਝੁਕਣਾ ਤਾਂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਅੱਗੇ, ਜੇ ਸਿੱਖ ਨੇ ਮੰਗਣਾ ਤਾਂ ਗੁਰੂ ਤੋਂ ਮੰਗਣਾ, ਤਾਂ ਜੇ ਸਿੱਖ ਨੇ ਟੇਕ ਰੱਖਣੀ ਹੈ ਤਾਂ ਕੇਵਲ ਗੁਰੂ 'ਤੇ ਰੱਖਣੀ ਹੈ। ਅਤੇ ਇਸ ਕਰਕੇ ਸਾਧ ਸੰਗਤ ਜੀ ਬਹੁਤਿਆਂ ਦੀ ਗਿਣਤੀ ਇਹਨਾਂ ਦੇ ਵਿੱਚ ਨਹੀਂ ਆਉਂਦੀ ਕਿ ਜਿਹੜਾ ਕਹਿ ਸਕੇ ਵੀ ਗੁਰੂ ਬਿਨਾਂ ਮੈਂ ਨਾ ਹੀ ਹੋਰ। ਫਿਰ ਸਾਧ ਸੰਗਤ ਜੀ ਗੁਰੂ ਦਾ ਜਿਹੜਾ ਸਿੱਖ ਹੈ ਉਹਨੂੰ ਕਿਸੇ ਪ੍ਰਕਾਰ ਆਪਨੇ ਸੁਣਿਆ ਕਿ ਦੁੱਖ ਨਹੀਂ ਜਾਪ ਸਕਦਾ, ਅਤੇ ਗੁਰੂ ਦਾ ਜਿਹੜਾ ਸਿੱਖ ਹੈ ਉਹ ਚਾਹਾਂ ਕੁੰਡਾਂ ਦੇ ਵਿੱਚ ਜਾਪੈ ਤੋਂ ਭਾਵ ਹੁੰਦਾ ਹੈ, ਪ੍ਰਗਟ ਹੋ ਜਾਂਦਾ ਹੈ, ਜਾਸ ਹੁੰਦਾ ਉਹਦਾ ਚਾਰੋਂ ਦਿਸ਼ਾਵਾਂ ਦੇ ਵਿੱਚ ਕਿ ਗੁਰੂ ਕਾ ਸਿੱਖ ਹੈ। ਤਾਂ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਗਰੀਬ ਨਿਵਾਜ ਪਾਤਸ਼ਾਹ ਜੀ ਦਾ ਸਮਾਂ, ਗਰੀਬ ਨਿਵਾਜ ਬਿਆਨਤਾ ਦੇ ਤਾਈਂ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ, ਆਨੰਦਾਂ ਦੀ ਪੁਰੀ ਦੇ ਵਿੱਚ ਪਾਤਸ਼ਾਹ ਜੀ ਰਹਿ ਰਹੇ ਨੇ ਅਨੰਦਪੁਰ ਸਾਹਿਬ ਵਿਖੇ ਤੋਂ ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਔਰ ਮਨ ਮੁਰਾਦਾਂ ਪਾ ਕੇ ਜਾਂਦੀਆਂ ਨੇ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਨੇ। ਇੱਕ ਸਾਧ ਸੰਗਤ ਜੀ ਸਿੱਖ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ, ਬੇਨਤੀ ਕੀਤੀ, ਗਰੀਬ ਨਿਵਾਜ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਤੋ ਸਤਿਗੁਰਾਂ ਦੀ ਕਿਰਪਾ ਹੋਈ, ਰਹਿਮਤ ਹੋਈ, ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ। ਕੁਝ ਸਮਾਂ ਅਨੰਦਪੁਰ ਸਾਹਿਬ ਵਿਖੇ ਰਿਹਾ, ਮੁੜ ਕੇ ਸਾਧ ਸੰਗਤ ਜੀ ਆਪਣੇ ਘਰ ਵਿਖੇ ਆ ਗਿਆ। ਸਮਾਂ ਬਤੀਤ ਹੁੰਦਾ ਗਿਆ ਤੋ ਉਸ ਨੌਜਵਾਨ ਦੀ ਉਮਰ ਵਿਆਹਣ ਵਾਲੀ ਹੋਈ। ਘਰ ਵਾਲਿਆਂ ਨੇ ਸਾਧ ਸੰਗਤ ਜੀ ਵਿਆਹ ਦੀ ਗੱਲ ਕੀਤੀ, ਚਲੋ ਆਨੰਦ ਕਾਰਜ ਹੋਇਆ ਅਤੇ ਮਾੜੇ ਭਾਗਾਂ ਕਰਕੇ ਸਾਧ ਸੰਗਤ ਜੀ ਕੁਝ ਮਾੜੇ ਕਰਮ ਸਾਹਮਣੇ ਆਏ। ਘਰ ਵਾਲੀ ਸਾਧ ਸੰਗਤ ਜੀ ਉਹ ਮਿਲ ਗਈ ਜਿਹੜੀ ਸਖੀ ਸਰਵਰ ਦੀ ਪੂਜਾ ਕਰਦੀ ਸੀ, ਉਹ ਆਪਣੇ ਸਖੀ ਸਰਵਰ 'ਤੇ ਰੋਟ ਚੜਾਇਆ ਕਰੇ ਅਤੇ ਗੁਰੂ ਕਾ ਸਿੱਖ ਗੁਰੂ ਵੱਲੋਂ ਬਖਸ਼ਿਸ਼ ਕੀਤੀਆਂ ਅੰਮ੍ਰਿਤਮਈ ਬਾਣੀਆਂ ਦਾ ਜਾਪ ਕਰਕੇ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਮੁੱਖ ਕਰਕੇ ਅਰਦਾਸ ਕਰਿਆ ਕਰੇ। ਗਰੀਬ ਨਿਵਾਜ ਕਿਤੇ ਸਮਾਂ ਆਵੇ, ਇਹਦਾ ਵੀ ਮਨ ਬਦਲੇ, ਇਹ ਵੀ ਤੁਹਾਡੇ ਚਰਨਾਂ ਵਿੱਚ ਜੁੜ ਜਾਵੇ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਉਹ ਆਪਣੇ ਸਖੀ ਸਰਬਤ ਨੂੰ ਮੰਨਦੀ ਰਹੀ, ਉਹ ਆਪਣੇ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਰਿਹਾ। ਗੁਰਮੁਖ ਪਿਆਰਾ, ਆਨੰਦ ਕਾਰਜ ਨੂੰ ਸਾਧ ਸੰਗਤ ਜੀ 2-4 ਸਾਲ ਬਤੀਤ ਹੋਏ। ਤੋ ਇਸ ਪ੍ਰਕਾਰ ਇੱਕ ਦਿਨ ਐਸਾ ਆਇਆ, ਘਰ ਵਾਲੀ ਨੇ ਮਿਹਣਾ ਮਾਰ ਕੇ ਕਿਹਾ, ਕਹਿਣ ਲੱਗੀ, ਬੜਾ ਆਪਣੇ ਗੁਰੂ ਦਾ ਸਿੱਖ ਬਣਿਆ ਫਿਰਦਾ, ਪਰ ਤੇਰੇ ਗੁਰੂ ਨੇ ਅਜੇ ਤੱਕ ਤੈਨੂੰ ਕੋਈ ਲਾਲ ਕੋਈ ਬੱਚਾ ਦੇ ਬਖਸ਼ਿਆ ਨਹੀਂ। ਉਸ ਵੇਲੇ ਕਹਿਣ ਲੱਗਾ, ਕਮਲੀਏ, ਮੈਂ ਅਜੇ ਆਪਣੇ ਗੁਰੂ ਕੋਲੋਂ ਮੰਗਿਆ ਹੀ ਨਹੀਂ, ਜੇ ਮੈਂ ਮੰਗਿਆ ਹੁੰਦਾ ਤਾਂ ਗਰੀਬ ਨਿਵਾਜ ਨੇ ਕਿਤੇ ਇੰਨਾ ਸਮਾਂ ਲਾਉਣਾ ਸੀ। ਕਹਿੰਦੀ, ਚੰਗਾ ਫਿਰ ਹੁਣ ਮੰਗ ਲੈ, ਗੁਰੂ ਸਾਹਿਬ ਤੇਰਾ ਕਿਤੇ ਕਿਰਪਾ ਕਰ ਦੇਵੇ, ਜੇ ਤੇਰੇ ਗੁਰੂ ਨੇ ਤੈਨੂੰ ਪਚੰਗੀ ਬਖਸ਼ਿਆ, ਬੱਚਾ ਬਖਸ਼ਿਆ, ਤਾਂ ਤੇਰੇ ਗੁਰੂ ਦੇ ਕੋਲ ਜਾ ਕੇ ਮੱਥਾ ਟੇਕਾਂਗੇ। ਤੋ ਇਸ ਪ੍ਰਕਾਰ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸਿੱਖ ਨੇ ਅਰਦਾਸ ਕੀਤੀ, ਹੇ ਗਰੀਬ ਨਿਵਾਜ, ਕਰਗੀਆਂ ਵਾਲੇ ਪਾਤਸ਼ਾਹ, ਕੁੱਲ ਦੁਨੀਆਂ ਦੇ ਮਾਲਕ, ਅੱਜ ਐਸਾ ਸਮਾਂ ਬਣ ਗਿਆ, ਇਹ ਮੇਰੀ ਮੰਗ ਨਹੀਂ, ਪਰ ਜੇ ਅੱਜ ਤੁਸੀਂ ਮੇਰੀ ਅਰਦਾਸ ਪੂਰੀ ਨਾ ਕੀਤੀ ਤਾਂ ਇਹ ਮੇਰੇ ਘਰ ਵਾਲੀ ਦੇ ਮਨ ਦੇ ਵਿੱਚ ਭੁਲੇਖਾ ਰਹਿ ਜਾਵੇਗਾ ਕਿ ਜਿਸ ਸਿੱਖ ਜਿਸ ਗੁਰੂ ਦੀਆਂ ਬੜੀਆਂ ਅਰਦਾਸਾਂ ਕਰਦਾ, ਸਿਫਤਾਂ ਕਰਦਾ, ਉਹ ਗੁਰੂ ਆਪਣੇ ਸਿੱਖ ਦੀਆਂ ਝੋਲੀਆਂ ਨਹੀਂ ਭਰਦਾ। ਇਸ ਕਰਕੇ ਗਰੀਬ ਨਿਵਾਜ, ਮੈਂ ਆਪਣੇ ਸੁੱਖਾਂ ਵਾਸਤੇ ਨਹੀਂ, ਬਸ ਇਹਦਾ ਭਰਮ ਦੂਰ ਕਰਨ ਵਾਸਤੇ ਕਹਿੰਦਾ ਕਿ ਗਰੀਬ ਨਿਵਾਜ, ਜੇ ਤਰੁੱਠੇ ਹੋ ਤਾਂ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਸਤਿਗੁਰਾਂ ਨੇ ਰਹਿਮਤ ਕੀਤੀ ਤੋ ਸਾਧ ਸੰਗਤ ਜੀ ਪੁੱਤਰ ਹੋ ਗਿਆ। ਜਦੋਂ ਪੁੱਤਰ ਹੋ ਗਿਆ, ਕਹਿਣ ਲੱਗਾ, ਵੇਖ ਮੇਰੇ ਕਲਗੀਆਂ ਵਾਲੇ ਨੇ ਲਾਲ ਬਖਸ਼ਿਆ, ਬਦਲ ਗਈ। ਕਹਿਣ ਲੱਗੀ, ਨਹੀਂ, ਇਹ ਮੇਰੇ ਸਖੀ ਸਰਵਰ ਨੇ ਬਖਸ਼ਿਆ, ਮੈਂ ਬੜੇ ਰੋਟ ਚੜਾਏ ਨੇ, ਬੜੀਆਂ ਨਿਆਜ਼ਾਂ ਕੀਤੀਆਂ ਨੇ, ਬੜਾ ਜਾ ਕੇ ਆਪਣੇ ਪੀਰ ਨੂੰ ਸਖੀ ਸਰਵਰ ਨੂੰ ਮੰਨਿਆ, ਫਿਰ ਇਹਦਾ ਪ੍ਰਾਪਤ ਹੋਈ। ਨਹੀਂ ਕਮਲੀਏ, ਇਹ ਮੇਰੇ ਸਤਿਗੁਰਾਂ ਨੇ ਬਖਸ਼ਿਆ। ਤੋ ਇਸ ਪ੍ਰਕਾਰ ਸਾਧ ਸੰਗਤ ਜੀ, ਜਿਵੇਂ ਬੀਬੀਆਂ ਦਾ ਸੁਭਾਅ ਹੁੰਦਾ ਹੈ, ਵਾਰੀ ਨਾ ਆਉਣ ਦੇਵੇ ਕਿਸੇ ਪ੍ਰਕਾਰ, ਕਹਿੰਦੀ, ਨਹੀਂ, ਮੇਰੇ ਲਾਲਾਂ ਵਾਲੇ ਨੇ ਬਖਸ਼ਿਆ। ਗੁਰਸਿੱਖ ਕਹਿੰਦਾ, ਨਹੀਂ, ਮੇਰੇ ਗੁਰੂ ਦਾ ਹੈ। ਤੋ ਸਾਧ ਸੰਗਤ ਜੀ ਉਹ ਸਿੱਖ ਕਹਿਣ ਲੱਗਾ, ਚੰਗਾ, ਚੱਲ ਤੇਰੇ ਪੀਰ ਦਾ ਹੀ ਹੋਵੇ, ਪਰ ਇੱਕ ਵਾਰੀ ਅਨੰਦਪੁਰ ਆਪਾਂ ਇਹਨੂੰ ਸਤਿਗੁਰਾਂ ਦੇ ਦਰਸ਼ਨ ਜ਼ਰੂਰ ਕਰਾ ਕੇ ਲਿਆਈਏ, ਫਿਰ ਜਿਹੜਾ ਸਮਾਂ ਪਾ ਕੇ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰ ਲਵਾਂਗਾ। ਤੋ ਸਾਧ ਸੰਗਤ ਜੀ ਚੱਲੇ ਨੇ ਜਾ ਰਹੇ ਰਸਤੇ ਦੇ ਵਿੱਚ, ਪਰ ਜਿਵੇਂ ਬੀਬੀਆਂ ਦਾ ਸੁਭਾਅ ਹੁੰਦਾ, ਬੋਲਦੀ ਹੋਈ ਜਾ ਰਹੀ ਹੈ, ਮੇਰੇ ਪੀਰ ਨੇ ਪੁੱਤਰ ਦਿੱਤਾ, ਪਤਾ ਨਹੀਂ ਕਿਹੜੇ ਗੁਰੂ ਦੇ ਕੋਲ ਲੈ ਕੇ ਚੱਲ। ਉਹ ਸਿੱਖ ਸਾਧ ਸੰਗਤ ਜੀ ਬਾਣੀ ਪੜ੍ਹੀ ਜਾ ਰਹੇ ਆ, ਮਸਤ ਤੁਰੇ ਜਾ ਰਹੇ ਨੇ। ਰਸਤੇ ਦੇ ਵਿੱਚ ਸਾਧ ਸੰਗਤ ਜੀ ਸਤਲੁਜ ਦਰਿਆ ਪੈਂਦਾ, ਬੇੜੀ ਦੇ ਵਿੱਚ ਬੈਠ ਗਏ ਨੇ ਪਾਰ ਹੋਣ ਵਾਸਤੇ, ਪਰ ਘਰ ਵਾਲੀ ਮੂੰਹ ਦੇ ਵਿੱਚ ਜ਼ੁਬਾਨ ਹੀ ਨਹੀਂ ਪਾ ਰਹੀ, ਉਹੀ ਵਚਨ ਵਾਰ ਵਾਰ ਕਹੀ ਜਾ ਰਹੀ ਹੈ, ਪਤਾ ਨਹੀਂ ਕਿੱਥੇ ਮੈਨੂੰ ਲੈ ਕੇ ਜਾ ਰਿਹਾ, ਕਿਹੜਾ ਇਹਦਾ ਕਲਗੀਆਂ ਵਾਲਾ ਹੈ। ਤੇ ਇਸ ਪ੍ਰਕਾਰ ਪੁੱਤਰ ਮੇਰੇ ਲਾਲਾਂ ਵਾਲੇ ਸਖੀ ਸਰਵਰ ਨੇ ਬਖਸ਼ਿਆ, ਔਰ ਲੈ ਕੇ ਮੈਨੂੰ ਪਤਾ ਨਹੀਂ ਕਿਹੜੇ ਰਸਤਿਆਂ 'ਤੇ ਤੁਰੀ ਜਾ ਰਿਹਾ। ਉਸ ਵੇਲੇ ਮਲਾਹ ਨੇ ਹੋਰ ਸਵਾਰੀਆਂ ਨੇ ਪੁੱਛਿਆ, ਕੀ ਗੱਲ ਹੈ? ਗੁਰਸਿੱਖ ਨੇ ਸਾਰੀ ਗੱਲ ਦੱਸੀ, ਕਹਿਣ ਲੱਗਾ, ਮੇਰੇ ਕਲਗੀਆਂ ਵਾਲੇ ਦਾ ਬਖਸ਼ਿਆ ਹੋਇਆ। ਤੋ ਘਰ ਵਾਲੀ ਕਹਿਣ ਲੱਗੀ, ਨਹੀਂ, ਮੇਰੇ ਸਖੀ ਸਰਵਰ ਦਾ, ਤੇ ਸਾਧ ਸੰਗਤ ਜੀ ਉਹ ਗੁਰਸਿੱਖ ਨੇ ਪੁੱਤਰ ਨੂੰ ਆਪਣੀ ਝੋਲੀ ਦੇ ਵਿੱਚ ਚੁੱਕਿਆ ਹੋਇਆ, ਕਹਿਣ ਲੱਗਾ ਇਹ ਤੇਰੇ ਸਖੀ ਸਰਵਰ ਦਾ ਹੈ? ਕਹਿੰਦੀ ਹਾਂ ਮੇਰੇ ਸਖੀ ਸਰਵਰ ਦਾ ਹੈ। ਤੋ ਸਾਧ ਸੰਗਤ ਜੀ ਬਾਂਹ ਤੋਂ ਫੜ ਕੇ ਭਵਾ ਕੇ ਸਤਲੁਜ 'ਚ ਮਾਰਿਆ। ਕਹਿੰਦਾ ਜੇ ਤੇਰੇ ਸਖੀ ਸਰਵਰ ਦਾ ਤਾਂ ਮੈਨੂੰ ਮਨਜ਼ੂਰ ਨਹੀਂ, ਪਰ ਜੇ ਮੇਰੇ ਕਲਗੀਆਂ ਵਾਲੇ ਦਾ ਹੋਵੇਗਾ ਤਾਂ ਮੈਨੂੰ ਜ਼ਰੂਰ ਦੁਬਾਰਾ ਮਿਲੇਗਾ। ਤੋ ਸਾਧ ਸੰਗਤ ਜੀ ਸਾਰੀ ਬੇੜੀ ਦੇ ਵਿੱਚ ਬੈਠੇ ਤਰਾਹ ਤਰਾਹ ਕਰਨ ਲੱਗ ਪਏ ਕਿ ਆਪਣੇ ਪੁੱਤਰ ਨੂੰ ਆਪਣੇ ਜਿਗਰ ਦੇ ਟੁਕੜੇ ਨੂੰ ਸੁੱਟ ਦਿੱਤਾ, ਤੂੰ ਐਸਾ ਨਿਰਦਈ ਕਿਦਾਂ ਨੇ ਕਦੇ ਵੇਖਿਆ ਹੋਣਾ। ਅਤੇ ਉਹ ਗੁਰਸਿੱਖ ਕਹਿ ਰਿਹਾ ਕਿ ਮੇਰਾ ਗੁਰੂ ਸਮਰੱਥ ਹੈ, ਜੇ ਇਹ ਮੇਰੇ ਗੁਰੂ ਨੇ ਬਖਸ਼ਿਆ ਤਾਂ ਦੁਬਾਰਾ ਜ਼ਰੂਰ ਦੇਵੇਗਾ। ਤੋ ਸਾਧ ਸੰਗਤ ਜੀ ਬੜਾ ਵਿਰਲਾਪ ਕਰਨ ਲੱਗੀ, ਘਰ ਵਾਲੀ ਨੇ ਬੜਾ ਰੌਲਾ ਪਾਇਆ, ਪਰ ਗੁਰਸਿੱਖ ਸਾਧ ਸੰਗਤ ਜੀ ਨਾਲ ਲਈ ਜਾ ਰਿਹਾ, ਚੱਲ ਹੁਣ ਤੈਨੂੰ ਗੁਰੂ ਕੇ ਦਰਸ਼ਨ ਕਰਾਵਾਂ। ਤੋ ਸਾਧ ਸੰਗਤ ਜੀ ਕਰਦਿਆਂ ਕਰਦਿਆਂ ਆਨੰਦਪੁਰ ਸਾਹਿਬ ਦੇ ਵਿੱਚ ਪਹੁੰਚੇ। ਜਦੋਂ ਆਨੰਦਪੁਰ ਸਾਹਿਬ ਪਹੁੰਚੇ ਨੇ ਤਾਂ ਪਹਿਰੇਦਾਰ ਅੱਗੇ ਖੜ੍ਹੇ ਹੋਏ ਨੇ, ਸਿੱਖ ਦੇ ਅੱਖਾਂ ਦੇ ਵਿੱਚ ਵੈਰਾਗ ਦਾ ਜਲ ਵੀ ਹੈ ਔਰ ਸਤਿਗੁਰਾਂ ਨੂੰ ਮਿਲਣ ਦੀ ਦਰਸ਼ਨਾਂ ਦੀ ਖੁਸ਼ੀ ਵੀ ਹੈ। ਕਹਿਣ ਲੱਗਾ ਭਾਈ ਸਤਿਗੁਰਾਂ ਨੂੰ ਜਾ ਕੇ ਬੇਨਤੀ ਕਰ ਦਿਓ ਕਿ ਮੈਂ ਬਹੁਤ ਜ਼ਰੂਰੀ ਦਰਸ਼ਨ ਕਰਨੇ ਨੇ, ਬਸ ਮੈਂ ਫਤਿਹ ਬੁਲਾ ਕੇ ਵਾਪਸ ਚਲਿਆ ਜਾਵਾਂਗਾ। ਤੋ ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਵਾਜ ਜੀ ਆਪਣੀ ਮੌਜ ਦੇ ਵਿੱਚ ਬੈਠੇ ਹੋਏ ਨੇ, ਸਤਿਗੁਰਾਂ ਨੇ ਚਾਂਕੜਾ ਮਾਰ ਕੇ ਆਪਣੇ ਉੱਪਰ ਲੋਈ ਦੀ ਬੁੱਕਲ ਮਾਰੀ ਹੋਈ ਹੈ ਚਾਦਰ ਦੀ। ਤੋ ਜਾ ਕੇ ਸਾਧ ਸੰਗਤ ਜੀ ਗੁਰਸਿੱਖ ਨੇ ਫਤਿਹ ਬੁਲਾਈ, ਗਰੀਬ ਨਵਾਜ ਜੀ ਮੌਜ ਦੇ ਵਿੱਚ ਕਹਿਣ ਲੱਗੇ ਗੁਰਸਿੱਖਾ ਕੀ ਹਾਲ ਹੈ? ਅਤੇ ਗੁਰਸਿੱਖ ਕਹਿਣ ਲੱਗਾ ਗਰੀਬ ਨਵਾਜ ਆਪ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਹੈ। ਘਰ ਵਾਲੀ ਰੋਣ ਲੱਗ ਪਈ, ਕਹਿਣ ਲੱਗੀ ਇਹ ਝੂਠ ਬੋਲਦਾ ਹੈ, ਕਿਤੇ ਕੋਈ ਚੜ੍ਹਦੀ ਕਲਾ ਨਹੀਂ, ਇੱਕ ਪੁੱਤਰ ਬਖਸ਼ਿਆ ਸੀ ਮੇਰੇ ਲਾਲਾਂ ਵਾਲੇ ਨੇ, ਰਸਤੇ ਦੇ ਵਿੱਚ ਆਉਂਦਾ ਸਤਲੁਜ ਦੇ ਵਿੱਚ ਰੋੜ ਆਇਆ, ਫਿਰ ਵੀ ਕਹਿੰਦੇ ਚੜ੍ਹਦੀ ਕਲਾ, ਇਹਦਾ ਦਿਮਾਗ ਖਰਾਬ ਹੋ ਗਿਆ। ਤੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਗੁਰਸਿੱਖਾ ਤੂੰ ਆਪਣੇ ਮੁੱਖ ਤੋਂ ਸਾਰੀ ਗੱਲ ਦੱਸ। ਉਸ ਵੇਲੇ ਕਹਿਣ ਲੱਗਾ ਗਰੀਬ ਨਵਾਜ ਇਸ ਤਰ੍ਹਾਂ ਦੇ ਨਾਲ ਗੱਲ ਹੋਈ, ਮੈਨੂੰ ਕਹਿਣ ਲੱਗੀ ਜੇ ਤੇਰਾ ਕਲਗੀਆਂ ਵਾਲਾ ਸਮਰੱਥ ਹੈ ਤੇ ਇੱਕ ਪੁੱਤਰ ਮੰਗ ਮਹਾਰਾਜ, ਮੈਂ ਆਪਦੇ ਕੋਲੋਂ ਮੰਗ ਕੀਤੀ, ਆਪ ਨੇ ਮੇਰੀ ਝੋਲੀ ਭਰੀ, ਮੈਨੂੰ ਪੁੱਤਰ ਬਖਸ਼ਿਆ, ਪਰ ਜਦੋਂ ਤੁਸੀਂ ਪੁੱਤਰ ਬਖਸ਼ਿਆ ਬਦਲ ਗਈ, ਕਹਿਣ ਲੱਗੀ ਮੇਰੇ ਲਾਲਾਂ ਵਾਲੇ ਦਾ। ਰਸਤੇ ਦੇ ਵਿੱਚ ਆਉਂਦਿਆਂ ਬੇੜੀ 'ਤੇ ਬੈਠ ਕੇ ਵੀ ਕਿਸ਼ਤੀ 'ਤੇ ਬੈਠਿਆਂ ਵੀ ਜਿੱਦ ਕਰ ਰਹੀ ਸੀ, ਜਦੋਂ ਨਾ ਮੰਨੀ ਤਾਂ ਮੈਂ ਸੁੱਟ ਦਿੱਤਾ ਕਿ ਜੇ ਤੇਰੇ ਲਾਲਾਂ ਵਾਲੇ ਦਾ ਮੈਨੂੰ ਮਨਜ਼ੂਰ ਨਹੀਂ, ਪਰ ਜੇ ਮੇਰੇ ਕਲਗੀਆਂ ਵਾਲੇ ਦਾ ਹੋਵੇਗਾ ਤਾਂ ਮੈਨੂੰ ਦੁਬਾਰਾ ਵਾਪਸ ਜ਼ਰੂਰ ਮਿਲੇਗਾ। ਗੁਰਸਿੱਖ ਨੂੰ ਸਤਿਗੁਰੂ ਜੀ ਪ੍ਰਸੰਨ ਹੋਏ, ਮੁਸਕਰਾ ਕੇ ਕਹਿਣ ਲੱਗੇ ਗੁਰਸਿੱਖਾ ਤੈਨੂੰ ਯਕੀਨ ਹੈ ਕਿ ਮੇਰਾ ਪੁੱਤਰ ਬਖਸ਼ਿਆ ਹੋਇਆ? ਮੈਂ ਬਖਸ਼ਿਆ ਸੀ? ਹਾਂ ਮਹਾਰਾਜ, ਆਪ ਨਹੀਂ ਬਖਸ਼ਿਆ ਸੀ, ਅਤੇ ਹੁਣ ਤਾਂ ਉਹ ਮਰ ਗਿਆ, ਨਦੀ ਦੇ ਵਿੱਚ ਡੁੱਬ ਗਿਆ, ਦਰਿਆ ਦੇ ਵਿੱਚ। ਤੂੰ ਕਹਿੰਦਾ ਕਿ ਮੇਰਾ ਕਲਗੀਆਂ ਵਾਲਾ ਮੈਨੂੰ ਵਾਪਸ ਦੇ ਦੇਵੇਗਾ? ਕਿ ਤੈਨੂੰ ਯਕੀਨ ਹੈ ਕਿ ਤੇਰਾ ਕਲਗੀਆਂ ਵਾਲਾ ਤੇਰੇ ਮਰੇ ਹੋਏ ਪੁੱਤਰ ਨੂੰ ਵਾਪਸ ਤੈਨੂੰ ਦੇ ਦੇਵੇਗਾ? ਗਰੀਬ ਨਵਾਜ, ਮੈਨੂੰ ਇੰਨਾ ਯਕੀਨ ਹੈ, ਜੇ ਮੇਰਾ ਕਲਗੀਆਂ ਵਾਲਾ ਚਾਹਵੇ ਤਾਂ ਇੱਕ ਸਕਿੰਟ ਦੇ ਵਿੱਚ ਸ੍ਰਿਸ਼ਟੀ ਨੂੰ ਨਾਸ਼ ਕਰ ਸਕਦਾ ਹੈ, ਇੱਕ ਪਲ ਦੇ ਵਿੱਚ ਸ੍ਰਿਸ਼ਟੀ ਦੀ ਸਿਰਜਣਾ ਕਰ ਸਕਦਾ ਹੈ, ਜਿਹੜਾ ਅਰਬਾਂ ਖਰਬਾਂ ਗਿਣਤੀ ਮਿਣਤੀ ਤੋਂ ਰਹਿਤ ਸਰੀਰਾਂ ਨੂੰ ਇੱਕ ਖਿਣ ਦੇ ਵਿੱਚ ਥਾਪ ਦੇਵੇ, ਉਹ ਮੇਰੇ ਇੱਕ ਬੱਚੇ ਨੂੰ ਨਹੀਂ ਬਚਾ ਸਕਦਾ? ਗਰੀਬ ਨਵਾਜ ਕਹਿਣ ਲੱਗੇ ਚੰਗਾ ਗੁਰਸਿੱਖ, ਚੰਗਾ ਬੀਬੀ, ਅੱਖਾਂ ਮੀਟ ਕੇ ਸਤਨਾਮ ਦਾ ਜਾਪ ਕਰੋ ਅਤੇ ਇਸ ਪ੍ਰਕਾਰ ਮੂਲ ਮੰਤਰ ਦਾ ਜਾਪ ਕਰੋ। ਜਦੋਂ ਸਾਧ ਸੰਗਤ ਜੀ ਉਹਨਾਂ ਦੋਵਾਂ ਨੇ ਜਾਪ ਕੀਤਾ, ਗਰੀਬ ਨਵਾਜ ਜੀ ਕਹਿਣ ਲੱਗੇ ਗੁਰਸਿੱਖਾ ਖੋਲ ਅੱਖਾਂ। ਜਦੋਂ ਸਾਧ ਸੰਗਤ ਜੀ ਦੋਵਾਂ ਨੇ ਅੱਖਾਂ ਖੋਲੀਆਂ, ਗਰੀਬ ਨਵਾਜ ਨੇ ਆਪਣੀ ਬੁੱਕਲ ਜੋ ਸੀ ਲੋਈ ਪਾਸੇ ਕੀਤੀ, ਚਾਦਰ ਪਾਸੇ ਕੀਤੀ, ਵੇਖਦੇ ਨੇ ਸਾਧ ਸੰਗਤ ਜੀ ਜਿਹੜੇ ਪੁੱਤਰ ਨੂੰ ਸਤਲੁਜ ਦੇ ਵਿੱਚ ਡੇਗ ਕੇ ਆਏ ਨੇ, ਸੁੱਟ ਕੇ ਆਏ ਨੇ, ਉਹ ਪੁੱਤਰ ਸਤਿਗੁਰਾਂ ਦੀ ਗੋਦ ਦੇ ਵਿੱਚ ਖੇਡ ਰਿਹਾ। ਸਤਨਾਮ ਸ੍ਰੀ ਵਾਹਿਗੁਰੂ। ਉਹ ਪੁੱਤਰ ਸਾਧ ਸੰਗਤ ਜੀ ਸਤਿਗੁਰਾਂ ਦੀ ਗੋਦ ਦੇ ਵਿੱਚ ਖੇਡ ਰਿਹਾ, ਗੁਰਸਿੱਖ ਦੇ ਸਾਧ ਸੰਗਤ ਜੀ ਵੈਰਾਗ ਦਾ ਟਿਕਾਣਾ ਨਾ ਰਿਹਾ, ਅੱਖਾਂ ਦੇ ਵਿੱਚੋਂ ਜਲ ਵਹਿ ਤੁਰਿਆ, ਚਰਨ ਧੋ ਦਿੱਤੇ ਗਰੀਬ ਨਵਾਜ ਦੇ। ਕਹਿਣ ਲੱਗਾ ਪਾਤਸ਼ਾਹ ਜੀ, ਆਪ ਇੰਨੇ ਸਮਰੱਥ ਹੋ, ਮੈਂ ਭੁੱਲਣ ਹਾਰ ਹਾਂ ਜੋ ਆਪ ਜੀ ਦੇ ਚਰਨਾਂ ਵਿੱਚ ਇੰਨੀਆਂ ਬੇਨਤੀਆਂ ਕੀਤੀਆਂ। ਗਰੀਬ ਨਵਾਜ, ਤੁਸੀਂ ਮੇਰੇ ਪੁੱਤਰ ਨੂੰ ਬਚਾਉਣ ਵਾਸਤੇ ਸਤਲੁਜ ਦੇ ਵਿੱਚ ਚਲੇ ਗਏ, ਤੁਸੀਂ ਸਤਲੁਜ ਦੇ ਵਿੱਚ ਨਹੀਂ ਡੁੱਬਣ ਦਿੱਤਾ? ਗਰੀਬ ਨਵਾਜ ਕਹਿਣ ਲੱਗੇ ਗੁਰਸਿੱਖਾ, ਇਸ ਸਤਲੁਜ ਦੀ ਕੀ ਗੱਲ ਕਰਦਾ ਜਿਹੜਾ ਗੁਰਸਿੱਖ ਮੇਰੇ ਤੇ ਟੇਕ ਰੱਖਦਾ, ਮੇਰੇ ਤੇ ਆਸ ਰੱਖਦਾ, ਮੈਂ ਇਹਨੂੰ ਸੰਸਾਰ ਸਮੁੰਦਰ ਦੇ ਵਿੱਚ ਵੀ ਨਹੀਂ ਡੁੱਬਣ ਦਿਆਂਗਾ, ਮੁਕਤੀ ਰੂਪ ਕਿਨਾਰੇ ਤੇ ਲੈ ਜਾਵਾਂਗਾ, ਜਨਮ ਮਰਨ ਨਾਸ ਕਰ ਦਿਆਂਗਾ। ਤੋ ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਹੈ ਗੁਰੂ ਤੇ ਵਿਸ਼ਵਾਸ, ਇਹ ਹੁੰਦਾ ਗੁਰੂ ਤੇ ਭਰੋਸਾ, ਗੁਰੂ ਤੇ ਯਕੀਨ। ਪਰ ਸਾਨੂੰ ਤੇ ਸਾਧ ਸੰਗਤ ਜੀ ਰਿਹਾ ਹੀ ਕਿਸੇ ਪ੍ਰਕਾਰ ਨਹੀਂ, ਕੋਈ ਮੜੀ ਨਿਸ਼ਾਨੀ ਆਪਾਂ ਨਹੀਂ ਛੱਡਦੇ, ਕੋਈ ਪੀਰ ਫਕੀਰ ਦੀ ਜਗ੍ਹਾ ਨਹੀਂ ਛੱਡਦੇ, ਕੋਈ ਸਿਆਣਾ ਕਿਤੇ ਮਾੜਾ ਜਿਹਾ ਸਾਡੀ ਅੱਖਾਂ ਦੇ ਵਿੱਚ ਸਾਹਮਣੇ ਆ ਜਾਵੇ, ਕੋਈ ਠੱਗੀ ਕੋਈ ਪਖੰਡੀ, ਤੋਂ ਸਾਧ ਸੰਗਤ ਜੀ ਉਹਨੂੰ ਆਪਾਂ ਨਹੀਂ ਛੱਡਦੇ, ਤੋ ਪੂਜ ਪੂਜ ਕੇ ਉਹਨੂੰ ਰੱਬ ਬਣਾ ਦਿੰਦੇ ਹਾਂ। ਫਿਰ ਸਾਧ ਸੰਗਤ ਜੀ, ਕਰਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਕਿਵੇਂ ਪ੍ਰਾਪਤ ਹੋਣਗੀਆਂ? ਇਸ ਕਰਕੇ ਜਿਨ੍ਹਾਂ ਦੇ ਅੰਦਰ ਕੇਵਲ ਗੁਰੂ ਤੇ ਭਰੋਸਾ ਹੈ, ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਚਾਹੁੰਦੇ, ਨਹੀਂ ਮੰਨਦੇ, ਉਹ ਕਹਿ ਸਕਦੇ ਨੇ ਕਿ ਗੁਰੂ ਬਿਨਾਂ ਮੈਂ ਨਾ ਹੀ ਹੋਰ, ਕਿ ਗੁਰੂ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ। ਤੇ ਇਸ ਕਰਕੇ ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸਿੱਖ ਕੀ ਪੂਰਨ ਕਾਲ। ਗੁਰੂ ਕਾ ਦੇ ਦਰਸ਼ਨ ਕਰਕੇ ਹੀ ਨਿਹਾਲ ਹੋ ਜਾਈਦਾ, ਤੇ ਗੁਰੂ ਕੇ ਸਿੱਖ ਦੀ ਜਿਹੜੀ ਕਾਲ ਕਮਾਈ ਹੁੰਦੀ ਹੈ, ਉਹ ਹਰ ਵੇਲੇ ਸਤਿਗੁਰੂ ਜੀ ਵਾਚਦੇ ਨੇ ਔਰ ਥਾਏ ਪੈਂਦੀ ਹੈ, ਲੇਖੇ ਦੇ ਵਿੱਚ ਪੈਂਦੀ ਹੈ। ਤੋ ਐਸਾ ਗੁਰਮੁਖ ਪਿਆਰੇ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ ਕੀਰਤਨ ਦੁਆਰਾ, ਕਿ ਕਿੰਨਾ ਗੁਰੂ ਤੇ ਵਿਸ਼ਵਾਸ ਰੱਖਣਾ ਚਾਹੀਦਾ, ਔਰ ਜਿਹੜਾ ਜੀਵ ਗੁਰੂ ਕੇ ਲੜ ਲੱਗ ਜਾਂਦਾ ਹੈ ਉਹਦੇ ਤੇ ਕੈਸੀ ਕਿਰਪਾ ਹੁੰਦੀ ਹੈ। ਗਰੀਬ ਨਿਵਾਜ ਜੀ, ਉਹਦਾ ਕੋਈ ਦੁੱਖ ਜਨਮ ਮਰਨ ਦਾ, ਕੋਈ ਸਰੀਰ ਦਾ ਦੁੱਖ, ਕੋਈ ਆਦੀ ਵਿਆਧੀ ਉਪਾਧੀ ਰੂਪ ਕੁਝ ਨਹੀਂ ਰਹਿਣ ਦਿੰਦੇ। ਔਰ ਗਰੀਬ ਨਿਵਾਜ ਕਹਿੰਦੇ ਹਰ ਕਾ ਭਗਤ ਪ੍ਰਗਟ ਨਹੀਂ ਛਪਿਆ, ਇਹ ਹਰੀ ਦਾ ਭਗਤ ਗੁਰੂ ਕਾ ਸਿੱਖ ਕਦੇ ਗੁਪਤ ਨਹੀਂ ਰਹਿ ਸਕਦਾ, ਲੁਕਿਆ ਛਿਪਿਆ ਨਹੀਂ ਰਹਿ ਸਕਦਾ। ਸਤਿਗੁਰ ਔਰ ਪਰਮੇਸ਼ਰ ਦਾ ਇਹ ਬਿਰਧ ਹੈ ਕਿ ਆਪਣੇ ਸਿੱਖ ਨੂੰ ਆਪਣੇ ਭਗਤ ਨੂੰ ਪ੍ਰਗਟ ਕਰ ਦਿੰਦੇ ਨੇ ਸੰਸਾਰ ਦੇ ਵਿੱਚ। ਇਸ ਪ੍ਰਕਾਰ ਐਸਾ ਗੁਰੂ ਕੀ ਵਡਿਆਈ ਆਪਣੀ ਮੁਬਾਰਕ ਰਸਨਾ ਤੋਂ ਕਰ ਰਹੇ ਸਨ ਗੁਰਮੁਖ ਪਿਆਰੇ। ਤੇ ਇਸ ਪ੍ਰਕਾਰ ਸਤਿਗੁਰ ਗਰੀਬ ਨਿਵਾਜ ਜੀ ਦਾ ਸ਼ਬਦ ਗੁਰਮੁਖ ਪਿਆਰਿਆਂ ਨੇ ਆਪਣੀ ਰਸਨਾ ਤੋਂ ਪੜ੍ਹ ਕੇ ਆਪ ਜੀ ਨੂੰ ਸਰਵਣ ਕਰਾਇਆ। ਉਸ ਸ਼ਬਦ ਦੀਆਂ ਸੂਖਮ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ, ਵਿਚਾਰਾਂ ਦੇ ਨਾਲ ਜੁੜਦਿਆਂ ਹੋਇਆਂ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਰਸਨਾ ਦੀ ਪਵਿੱਤਰਤਾ ਵਾਸਤੇ ਹਰ ਰੋਜ਼ ਦੀ ਤਰ੍ਹਾਂ ਸਰਬੱਤ ਸੰਗਤ ਮਾਈ ਭਾਈ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਲੋਕ ਮਹੱਲਾ ਤੀਜਾ, ਗੁਰ ਸੇਵਾ ਤੇ ਸੁਖ ਉਪਜੈ।
ਤੋ ਗਰੀਬ ਨਿਵਾਜ ਪਾਤਸ਼ਾਹ ਤੀਜੇ ਗੁਰੂ ਨਾਨਕ ਦੇਵ ਮਹਾਰਾਜ ਭਾਵ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੇ ਨਿਹਾਲ ਕਰ ਰਹੇ ਨੇ। ਗੋਇੰਦਵਾਲ ਪੁਰੀ ਜੋ ਗਰੀਬ ਨਿਵਾਜ ਨੇ ਧਰਤੀ ਤੇ ਸੱਚਖੰਡ ਵਸਾਉਣਾ ਕੀਤਾ, ਗੋਇੰਦਵਾਲ ਗੋਇੰਦਪੁਰੀ ਸਾਨੂੰ ਜਲਨ ਤੀਰ ਵਿਪਾਸ ਬਣਾਇਆ। ਤੋ ਭੱਟਾਂ ਦੇ ਵਚਨ ਨੇ ਕਿ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕਰਕੇ ਜਿਹੜੀ ਗੋਇੰਦਵਾਲ ਨਗਰੀ ਹੈ, ਗੋਇੰਦਪੁਰੀ ਸਾਵਾ, ਉਹ ਸੱਚਖੰਡ ਦੇ ਬਰਾਬਰ ਹੈ। ਔਰ ਸਤਿਗੁਰ ਗਰੀਬ ਨਿਵਾਜ ਨੇ ਕਿਰਪਾ ਕਰਕੇ ਜਿਹੜਾ ਵਿਪਾਸ ਭਾਵ ਬਿਆਸ ਦਰਿਆ ਦਾ ਤੀਰ ਕਿਨਾਰਾ ਹੈ ਉਹਦੇ 'ਤੇ ਗਰੀਬ ਨਿਵਾਜ ਨੇ ਵਸਾਉਣਾ ਕੀਤਾ ਹੈ। ਤੋ ਸਤਿਗੁਰ ਗਰੀਬ ਨਿਵਾਜ ਗੋਇੰਦਵਾਲ ਦੀ ਨਗਰੀ ਨੂੰ ਭਾਗ ਲਾ ਰਹੇ ਨੇ। ਬੇਅੰਤ ਸੰਗਤਾਂ ਸਾਧ ਸੰਗਤ ਜੀ ਗਰੀਬ ਨਿਵਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਔਰ ਸਤਿਗੁਰਾਂ ਕੋਲੋਂ ਨਿਹਾਲ ਹੋ ਕੇ ਜਾਂਦੀਆਂ ਨੇ। ਕੋਈ ਦੁਨਿਆਵੀ ਪਦਾਰਥ ਮੰਗਦਾ ਹੈ, ਕੋਈ ਸਵਰਗ ਦਾ ਸੁੱਖ ਮੰਗਦਾ, ਕੋਈ ਮੁਕਤੀਆਂ ਮੰਗਦਾ, ਕੋਈ ਅਭੇਦਤਾ ਮੰਗਦਾ, ਕੋਈ ਸਖਿਆਤਾ ਮੰਗਦਾ, ਕੋਈ ਬ੍ਰਹਮ ਗਿਆਨ ਮੰਗਦਾ, ਕੋਈ ਦੁਨਿਆਵੀ ਗਿਆਨ ਮੰਗਦਾ। ਤੋ ਸਭ ਦਾਤਾਂ ਸਤਿਗੁਰਾਂ ਦੇ ਦਰ ਤੋਂ ਮਿਲਦੀਆਂ ਨੇ, ਕਿਉਂਕਿ ਸਤਿਗੁਰ ਗਰੀਬ ਨਿਵਾਜ ਜੀ ਦੇ ਬਚਨ ਕਿ ਜਿਤੜੇ ਫਲ ਮਨ ਬਾਛੀਆ ਹੈ ਤਿਤੜੇ ਸਤਿਗੁਰ ਪਾਸ। ਜਿਤਨੇ ਵੀ ਫਲਾਂ ਦੀ ਸਿੱਖ ਜਾਂ ਕੋਈ ਵੀ ਜੀਵ ਲੋਚਨਾ ਕਰਦਾ, ਕੋਈ ਮੰਗਦਾ, ਸਾਰੇ ਫਲ ਸਤਿਗੁਰਾਂ ਕੋਲੋਂ ਪ੍ਰਾਪਤ ਹੁੰਦੇ ਨੇ। ਪਰ ਸਾਧ ਸੰਗਤ ਜੀ ਭਾਵਨਾ ਔਰ ਭਰੋਸੇ ਨੂੰ ਭਾਗ ਲੱਗਦਾ ਹੈ। ਜਿੰਨਾ ਚਿਰ ਸਾਡੀ ਭਾਵਨਾ ਨਾ ਬਣੇ, ਭਰੋਸਾ ਨਾ ਹੋਵੇ, ਕੁਝ ਪ੍ਰਾਪਤੀ ਨਹੀਂ। ਅਤੇ ਜਦੋਂ ਸਤਿਗੁਰਾਂ 'ਤੇ ਯਕੀਨ ਭਰੋਸਾ ਵੱਧ ਜਾਵੇ ਤਾਂ ਸਭ ਕੁਝ ਪ੍ਰਾਪਤ ਹੁੰਦਾ। ਅਤੇ ਇਸ ਪ੍ਰਕਾਰ ਗੁਰੂ ਅਮਰਦਾਸ ਪਰਸੀਐ ਕੋਹਮ ਪਾਤਕ ਬਿਨਾਸ ਹੈ, ਗੁਰ ਅਮਰਦਾਸ ਪਰਸੀਐ ਸਿੱਧ ਸਿੱਖ ਸਾਧਕ ਅਸਾਸਾ ਹੈ। ਗੁਰੂ ਅਮਰਦਾਸ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ। ਗੁਰ ਅਮਰਦਾਸ ਪਰਸੀਐ ਇਸ ਪ੍ਰਕਾਰ ਕਿ ਸਤਿਗੁਰਾਂ ਦੇ ਦਰਸ਼ਨ ਪਰਸਨ ਦੇ ਨਾਲ, ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਧਰਤੀ ਦੇ ਪਾਪ ਵਿਨਾਸ਼ ਹੋ ਜਾਂਦੇ ਨੇ। ਔਰ ਸਿੱਧ ਸਾਧਕ ਆਸਾਸਾ ਹੈ, ਕਹਿੰਦੇ ਜਿਹੜੇ ਸਿੱਧ ਸਾਧਕ ਨੇ ਸਭ ਜੋ ਉਹ ਸਤਿਗੁਰੂ ਮਹਾਰਾਜ ਜੀ ਦੀ ਆਸਾਸਾ ਆਸਾ ਦੇ ਵਿੱਚ ਨੇ, ਔਰ ਸਤਿਗੁਰ ਗਰੀਬ ਨਿਵਾਜ ਜੀ ਉਹਨਾਂ ਦੀਆਂ ਆਸਾਂ ਪੂਰੀਆਂ ਕਰਦੇ ਨੇ। ਕੁੱਲ ਦੁਨੀਆਂ 'ਤੇ ਰਹਿਮਤ ਕਰਦੇ ਨੇ ਗਰੀਬ ਨਿਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ। ਇਸ ਪ੍ਰਕਾਰ ਐਸੇ ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸੇਵਾ ਕਿਹਦੀ ਕਰਨੀ ਚਾਹੀਦੀ ਔਰ ਸੇਵਾ ਤੋਂ ਕੀ ਲਾਭ ਪ੍ਰਾਪਤ ਹੁੰਦਾ ਹੈ। ਅਤੇ ਸਤਿਗੁਰ ਗਰੀਬ ਨਿਵਾਜ ਗੋਇੰਦਪਾਲ ਨਗਰੀ ਦੇ ਵਿੱਚ ਗੁਰਸਿੱਖਾਂ ਦੇ ਤਾਈਂ ਐਸਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਵਾਰ ਦੇ ਵਿੱਚ ਸਲੋਕ ਮਹੱਲਾ ਪੌੜੀ ਦੁਆਰਾ ਉਪਦੇਸ਼ ਬਖਸ਼ ਕੇ ਨਿਹਾਲ ਕਰਨਗੇ। ਔਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰ ਸੇਵਾ ਅਤੇ ਸੁੱਖ ਉਪਜੈ। ਗਰੀਬ ਨਿਵਾਜ ਕਹਿੰਦੀ ਸੇਵਾ ਗੁਰੂ ਦੀ ਕਰਨੀ ਚਾਹੀਦੀ ਹੈ ਔਰ ਸੇਵਾ ਦੇ ਨਾਲ ਫਿਰ ਸੁੱਖ ਪ੍ਰਾਪਤ ਹੁੰਦਾ, ਇਸ ਲੋਕ ਦਾ ਵੀ ਸੁੱਖ ਪ੍ਰਾਪਤ ਹੁੰਦਾ, ਪਰਲੋਕ ਦਾ ਵੀ ਸੁੱਖ ਪ੍ਰਾਪਤ ਹੁੰਦਾ। ਇੱਥੋਂ ਤੱਕ ਰਹਿਮਤ ਹੋ ਜਾਂਦੀ ਹੈ ਕਿ ਜਿਹੜਾ ਸੁੱਖ ਸਰੂਪ ਪਰਮੇਸ਼ਰ ਹੈ ਉਹ ਵੀ ਹਿਰਦੇ ਦੇ ਵਿੱਚ ਵੱਸ ਜਾਂਦਾ ਹੈ। ਇਸ ਕਰਕੇ ਗੁਰ ਸੇਵਾ ਅਤੇ ਸੁੱਖ ਉਪਜੈ। ਤਾਂ ਗਰੀਬ ਨਿਵਾਜ ਕਹਿੰਦੇ ਗੁਰੂ ਦੀ ਸੇਵਾ ਕਰਨ ਦੇ ਨਾਲ ਸੁੱਖ ਪ੍ਰਾਪਤ ਹੁੰਦਾ, ਲੋਕ ਪ੍ਰਲੋਕ ਦਾ
ਦੁੱਖ ਨਾ ਲੱਗੇ ਆਏ,
ਫਿਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਲੱਗਦਾ ਹੈ, ਭਾਵ ਨਾ ਕੋਈ ਸਰੀਰਕ ਦੁੱਖ ਲੱਗੇ, ਨਾ ਜਨਮ ਮਰਨ ਦਾ ਦੁੱਖ ਲੱਗੇ, ਨਾ ਜੂਨਾਂ ਦੇ ਵਿੱਚ ਭਟਕਣ ਦਾ ਦੁੱਖ ਲੱਗੇ, ਨਾ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਣ ਦਾ ਦੁੱਖ ਲੱਗੇ, ਨਾ ਕੁੰਭੀ ਨਰਕਾਂ ਦੇ ਵਿੱਚ ਪੈਣ ਦਾ ਦੁੱਖ ਲੱਗੇ, ਨਾ ਵਾਰ ਵਾਰ ਦੁਨੀਆਂ 'ਤੇ ਆ ਕੇ ਕਸ਼ਟ ਝੱਲਣ ਦਾ ਦੁੱਖ ਲੱਗੇ। ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ ਜਦੋਂ ਗੁਰੂ ਕਾ ਸਿੱਖ ਗੁਰੂ ਕੀ ਸੇਵਾ ਦੇ ਵਿੱਚ ਜੁੜ ਜਾਂਦਾ ਹੈ। ਤਾਂ ਇਸ ਪ੍ਰਕਾਰ ਸੇਵਾ ਦੇ ਵਿੱਚੋਂ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ। ਪਰ ਗਰੀਬ ਨਿਵਾਜ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨੇ ਆ ਤਾਂ ਪਾਪ ਕਸੰਮਲ ਭੰਨੇ। ਗਰੀਬ ਨਿਵਾਜ ਕਹਿੰਦੇ ਸੇਵਾ ਕੀਤੀ ਉਹ ਸਫਲ ਹੈ ਜਿਸ ਸੇਵਾ ਕਰਨ 'ਤੇ ਸਤਿਗੁਰਾਂ ਦਾ ਮਨ ਮੰਨੇ, ਭਾਵ ਮਨ ਪ੍ਰਸੰਨ ਹੋਵੇ ਕਿ ਇਹ ਸੇਵਾ ਠੀਕ ਹੈ। ਇਸ ਪ੍ਰਕਾਰ ਜਦੋਂ ਸਤਿਗੁਰਾਂ ਦਾ ਮਨ ਮੰਨ ਜਾਂਦਾ ਹੈ ਉਸ ਵੇਲੇ ਗਰੀਬ ਨਿਵਾਜ ਕਸੰਮਲ ਪਾਪ ਮੱਜਰ ਪਾਪ ਜਿਹੜੇ ਨੇ ਭੰਨ ਦਿੰਦੇ ਨੇ, ਉਹਨਾਂ ਦਾ ਨਾਸ ਕਰ ਦਿੰਦੇ ਨੇ। ਇਸ ਕਰਕੇ ਸੇਵਾ ਦੇ ਨਾਲ ਸਭ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਔਰ ਸੇਵਾ ਦੇ ਨਾਲ ਹੀ ਸਭ ਦੁੱਖਾਂ ਦੀ ਨਿਵਰਤੀ ਹੁੰਦੀ ਹੈ, ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ।
ਜੰਮਣ ਮਰਨਾ ਮਿਟ ਗਿਆ,
ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਉਹਨਾਂ ਦਾ ਜੰਮਣ ਮਰਨਾ ਹੀ ਮਿਟ ਗਿਆ। ਇਸ ਪ੍ਰਕਾਰ ਇੱਕ ਦਿਨ ਤੂਕ ਮਾਤਰ ਆਪ ਜੀ ਦੇ ਚਰਨਾਂ ਦੇ ਵਿੱਚ ਪਹਿਲਾਂ ਵੀ ਬੇਨਤੀ ਕੀਤੀ ਸੀ, ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਦੁਨੀਆਂ ਨੂੰ ਤਾਰ ਰਹੇ ਨੇ ਔਰ ਭਾਈ ਮੂਲਾ ਸਤਿਗੁਰਾਂ ਦਾ ਸਿੱਖ ਬਣਿਆ, ਗਰੀਬ ਨਿਵਾਜ ਜੀ ਨਾਲ ਲੈਣ ਵਾਸਤੇ ਗਏ ਨੇ ਕਿ ਚੱਲ ਬੋਲਿਆ ਆਪਾਂ ਚੱਲੀਏ, ਤੈਨੂੰ ਸੰਸਾਰ ਉਖਾੜਦੇ ਹਾਂ ਔਰ ਸੰਸਾਰ ਦੇ ਵਿੱਚ ਦੁਨੀਆਂ ਕਿਵੇਂ ਰਹਿ ਰਹੀ ਹੈ, ਲੋਕ ਕਿਵੇਂ ਰਹਿ ਰਹੇ ਨੇ, ਤੈਨੂੰ ਦੁਨੀਆਂ ਵਿਖਾਲੀਏ। ਭਾਈ ਮੂਲੇ ਦੀ ਘਰਵਾਲੀ ਨੇ ਕਹਿ ਦਿੱਤਾ ਕਿ ਮੈਂ ਨਹੀਂ ਜਾਣ ਦੇਣਾ, ਪਤਾ ਨਹੀਂ ਕਿੰਨੇ ਸਾਲਾਂ ਬਾਅਦ ਇਹਨਾਂ ਨੇ ਮੁੜ ਕੇ ਆਉਣਾ, ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਮੂਲਾ ਕਹਿਣ ਲੱਗਾ ਚੰਗਾ ਹੁਣ ਫਿਰ ਜਾਣਾ ਤੇ ਮੈਂ ਵੀ ਨਹੀਂ ਚਾਹੁੰਦਾ, ਪਰ ਕੋਈ ਬਹਾਨਾ ਘੜੀਏ। ਕਹਿਣ ਲੱਗੀ ਜਾ ਕੇ ਤੁਸੀਂ ਜੋ ਪਾਥੀਆਂ ਦਾ ਗੀਰਾ ਬਣਾਇਆ ਹੋਇਆ ਉਹਦੇ ਵਿੱਚ ਲੁਕ ਜਾਓ, ਮੈਂ ਕਹਿ ਦਿਆਂਗੀ ਘਰ ਹੈ ਨਹੀਂ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਕਹਿ ਦਿੱਤਾ ਕਿ ਮੂਲਾ ਘਰ ਦੇ ਵਿੱਚ ਨਹੀਂ। ਗਰੀਬ ਨਿਵਾਜ ਕਹਿਣ ਲੱਗੇ ਝੂਠ ਕਿਉਂ ਬੋਲਦੀਆਂ, ਹੈ ਤੇ ਘਰ ਦੇ ਵਿੱਚ ਹੀ ਹੈ। ਕਹਿਣ ਲੱਗੀ ਨਹੀਂ ਪਾਤਸ਼ਾਹ ਜੀ, ਮੈਂ ਤੁਹਾਨੂੰ ਕਹਿ ਦਿੱਤਾ ਕਿ ਨਹੀਂ ਘਰ ਦੇ ਵਿੱਚ। ਤੀਜਾ ਵਚਨ ਕੀਤਾ, ਕਹਿਣ ਲੱਗਾ ਘਰ ਦੇ ਵਿੱਚ ਹੀ ਹੈ, ਚੱਲ ਮੂਲਿਆ ਅਸੀਂ ਤੈਨੂੰ ਲੈਣ ਵਾਸਤੇ ਆਏ ਹਾਂ। ਕਹਿ ਦਿੱਤਾ ਪਾਤਸ਼ਾਹ ਜੀ, ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਘਰ ਹੈ ਨਹੀਂ, ਹੈ ਨਹੀਂ, ਤੁਸੀਂ ਵਾਰ ਵਾਰ ਕਿਉਂ ਕਹੀ ਜਾ ਰਹੇ ਹੋ ਕਿ ਘਰ ਦੇ ਵਿੱਚ ਹੈ। ਗਰੀਬ ਨਿਵਾਜ ਕਹਿੰਦੇ ਚੰਗਾ ਫਿਰ ਜੇ ਹੈ ਨਹੀਂ ਤੇ ਹੈ ਹੀ ਨਹੀਂ, ਹੁਣ ਰਹੇਗਾ ਵੀ ਨਹੀਂ ਜੇ ਹੈ ਨਹੀਂ ਤੇ। ਤੋ ਸਾਧ ਸੰਗਤ ਜੀ ਸੱਪ ਲੜਿਆ, ਮੁੱਲਾ ਮਰ ਗਿਆ, ਅਜੇ ਸਹਿ ਕਰਿਆ ਤੇ ਸਤਿਗੁਰਾਂ ਦੇ ਕੋਲ ਲੈ ਕੇ ਆ ਗਏ, ਬਖਸ਼ ਦਿਓ ਕਰ ਦਿਓ ਕਿਰਪਾ। ਕਹਿਣ ਲੱਗੇ ਨਹੀਂ ਹੁਣ ਨਹੀਂ ਕਿਰਪਾ ਹੋਵੇਗੀ, ਹੁਣ ਇਹਨੂੰ ਦੁੱਖ ਪ੍ਰਾਪਤ ਹੋਵੇਗਾ। ਇਹ ਸਾਡੀ ਇਹਨੇ ਸੇਵਾ ਨਹੀਂ ਕੀਤੀ, ਸੇਵਾ ਦੇ ਵਿੱਚ ਹਾਜ਼ਰ ਨਹੀਂ ਹੋਇਆ, ਹੁਕਮ ਨਹੀਂ ਮੰਨਿਆ, ਇਸ ਕਰਕੇ ਹੁਣ ਇਹਨੂੰ ਦੁੱਖ ਮਿਲੇਗਾ। ਦਸਵੇਂ ਜਾਮੇ ਦੇ ਵਿੱਚ ਇਹਨੂੰ ਬਖਸ਼ਾਂਗੇ ਜਾਂਗੇ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰ ਗਰੀਬ ਨਿਵਾਸ ਰਹਿਮਤਾਂ ਦੇ ਘਰ ਦੇ ਵਿੱਚ ਆਏ, ਦਸਵੇਂ ਸਰੂਪ ਦੇ ਵਿੱਚ ਸੱਚਖੰਡ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਗਰੀਬ ਨਿਵਾਸ ਨੇ ਸ਼ਿਕਾਰਘਾਟ ਗੁਰਦੁਆਰਾ ਜਿੱਥੇ ਬਣਿਆ ਹੋਇਆ ਹੈ ਉੱਥੇ ਸਾਧ ਸੰਗਤ ਜੀ ਮੂਲੇ ਦਾ ਉਧਾਰ ਕੀਤਾ। ਸੋ ਜੰਮਣ ਮਰਨਾ ਮਿਟ ਗਿਆ, ਉਦੋਂ ਤੋਂ ਲੈ ਕੇ ਫੇਰ ਜੰਮਣ ਮਰਨਾ ਮਿਟਿਆ। ਮੈਂ ਤੇ ਜੰਮਣ ਮਰਨ ਦੇ ਵਿੱਚ ਹੀ ਪਿਆ ਰਿਹਾ, ਕਈ ਨਖੇਧ ਜੂਨਾਂ ਧਾਰਨ ਕੀਤੀਆਂ। ਤੇ ਇਸ ਕਰਕੇ ਹੇ ਭਾਈ, ਜਿਹੜੇ ਤਨ ਕਰਕੇ ਮਨ ਕਰਕੇ ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਕੇ ਪਹਾੜੇ ਦੇ ਵਿੱਚ ਨੇ, ਉਹਨਾਂ ਦਾ ਜੰਮਣ ਮਰਨਾ ਸਤਿਗੁਰਾਂ ਨੇ ਮੇਟ ਦਿੱਤਾ, ਮਿਟ ਗਿਆ ਹੈ।
ਕਾਲਾ ਕਾ ਕਿਛ ਨਾ ਬਸਾਈ,
ਉਸ ਵੇਲੇ ਫਿਰ ਕਾਲ ਦਾ ਵੀ ਉਹਨਾਂ ਦੇ ਕਿਸੇ ਪ੍ਰਕਾਰ ਵਸ ਨਹੀਂ ਚੱਲਦਾ। ਭਾਵ ਕਾਲ ਦੇ ਵਿੱਚ ਸਭ ਗੁਰੀਆਂ ਹੈ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਪਰ ਇਹ ਸਾਰਾ ਕਾਲ ਦਾ ਸਮੇਂ ਦਾ ਸਮਤਮਾਸ਼ਾ ਹੈ, ਇਹ ਖੇਡ ਹੈ ਸਮੇਂ ਦੀ। ਪਰ ਗੁਰਮੁਖ ਪਿਆਰੇ ਸਾਧ ਸੰਗਤ ਜੀ ਜਿਹੜੇ ਸਤਿਗੁਰਾਂ ਦੇ ਨਾਲ ਜੁੜ ਜਾਂਦੇ ਨੇ, ਕਾਲ ਦਾ ਵੀ ਉਹਨਾਂ ਦੇ ਕਿਤੇ ਵਸ ਨਹੀਂ ਚੱਲਦਾ। ਕਾਲ ਤੋਂ ਸਮੇਂ ਤੋਂ ਰਹਿਤ ਹੋ ਕਰਕੇ ਸਤਿਗੁਰਾਂ ਦੇ ਵਿੱਚ ਅਭੇਦ ਹੋ ਜਾਂਦੇ ਹਨ ਗੁਰਮੁਖ ਪਿਆਰੇ।
ਮਨ ਰਵ ਰਹੇ
ਆਵਾਜ ਕਹਿੰਦੇ, ਜਿਹਨਾਂ ਗੁਰਮੁਖ ਪਿਆਰਿਆਂ ਦਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਹਰੀ ਅਕਾਲ ਪੁਰਖ ਸੇਤੀ ਭਾਵ ਨਾਲ ਮਨ ਜਿਹਨਾਂ ਦਾ ਰਵ ਰਹਿਆ ਭਾਵ ਮਿਲਿਆ ਹੋਇਆ ਹੈ, ਰਵ ਰਹਿਆ ਭਾਵ ਜਿਹਨਾਂ ਦਾ ਮਨ ਜਿਹਨਾਂ ਦੀ ਰਸਨਾ ਉਸ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਉਚਾਰ ਰਹੀ ਹੈ,
ਸੱਚੇ ਰਹਿਆ ਸਮਾਏ।
ਐਸੇ ਗੁਰਮੁਖ ਪਿਆਰਾ ਜਿਹੜਾ ਹੈ ਉਹ ਸੱਚੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਮਾ ਗਿਆ ਹੈ, ਉਹ ਗੁਰਮੁਖ ਪਿਆਰੇ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋ ਗਏ ਹਨ।
ਨਾਨਕ ਹਵਨਹਾਰੀ ਤਿੰਨ ਕਾ
ਗਰੀਬ ਨਿਵਾਸ ਕਹਿੰਦੇ, ਅਸੀਂ ਪਾਈ ਉਹਨਾਂ ਗੁਰਮੁਖ ਪਿਆਰਿਆਂ ਤੋਂ ਬਲਿਹਾਰ ਨਹੀਂ ਜਾਂਦੇ ਹਾਂ, ਵਾਰ ਨਹੀਂ ਜਾਂਦੇ ਹਾਂ ਮਨ ਬਾਣੀ ਸਰੀਰ ਕਰਕੇ। ਤੋ ਸਾਧ ਸੰਗਤ ਜੀ, ਬਲਿਹਾਰ ਜਾਣਾ ਉਹਨੂੰ ਕਿਹਾ ਜਾਂਦਾ ਵਾਰ ਦੇਣਾ, ਜਿਹੜਾ ਭਾਵ ਆਪਣਾ ਸਭ ਕੁਝ ਹੰਕਾਰ ਤਿਆਗ ਕੇ ਨਿਮਰਤਾ ਦੇ ਸਹਿਤ ਆਪਣਾ ਸਭ ਕੁਝ ਅਰਪ ਦੇਣਾ ਹੀ ਬਲਿਹਾਰ ਜਾਣਾ ਹੈ। ਤੇ ਗਰੀਬ ਨਿਵਾਸ ਕਹਿੰਦੇ, ਅਸੀਂ ਕਿਹਦੇ ਤੋਂ ਬਲਿਹਾਰਦੇ ਹਾਂ, ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਗਰੀਬ ਨਿਵਾਸ ਕਹਿੰਦੇ, ਅਸੀਂ ਐਸੇ ਸਤਿਗੁਰਾਂ ਤੋਂ ਵਾਰ ਨਹੀਂ ਬਲਿਹਾਰ ਨਹੀਂ ਜਾਂਦੇ ਹਾਂ ਜਿਹੜੇ ਆਪਣੇ ਸਿੱਖਾਂ ਨੂੰ ਦੇਵਤੇ ਬਣਾਉਣ ਲੱਗਿਆਂ, ਭਾਵ ਸਤਪੁਰਸ਼ ਬਣਾਉਣ ਲੱਗਿਆਂ, ਮਹਾਂਪੁਰਖ ਬਣਾਉਣ ਲੱਗਿਆਂ, ਪਰਵਕਾਰੀ ਬਣਾਉਣ ਲੱਗਿਆਂ, ਭਾਵ ਵਾਰ ਨਹੀਂ ਲਾਉਂਦੇ, ਦੇਰ ਨਹੀਂ ਲਾਉਂਦੇ। ਤੇ ਇਸ ਪ੍ਰਕਾਰ ਗਰੀਬ ਨਿਵਾਸ ਤੀਜੇ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਅਸੀਂ ਉਹਨਾਂ ਤੋਂ ਵਾਰ ਨੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਬੁੱਧੀ ਕਰਕੇ ਵਾਰ ਨੇ, ਬਲਿਹਾਰ ਨਹੀਂ ਜਾਂਦੇ ਹਾਂ।
ਜੋ ਚੱਲਣ ਸਤਿਗੁਰ ਭਾਏ,
ਜਿਹੜੇ ਸਤਿਗੁਰਾਂ ਦੇ ਭਾਏ ਤੋਂ ਭਾਵ ਭਾਣੇ ਦੇ ਵਿੱਚ ਚੱਲਦੇ ਨੇ, ਸਤਿਗੁਰਾਂ ਦੀ ਆਗਿਆ ਦੇ ਵਿੱਚ ਚੱਲਦੇ ਨੇ, ਭਾਏ ਜਿਹਨਾਂ ਨੂੰ ਸਤਿਗੁਰਾਂ ਤੇ ਭਾਵਨਾ ਹੈ, ਤਾਂ ਸਾਧ ਸੰਗਤ ਜੀ ਭਾਣੇ ਦੇ ਵਿੱਚ ਚੱਲਣਾ ਬਹੁਤ ਔਖਾ ਹੈ। ਇਸ ਕਰਕੇ ਗਰੀਬ ਨਿਵਾਸ ਕਹਿੰਦੇ, ਗੁਰਮੁਖ ਤੇਰਾ ਭਾਣਾ ਭਾਵੈ, ਜਿਹੜਾ ਗੁਰਮੁਖ ਹੁੰਦਾ ਉਹਨਾਂ ਨੂੰ ਸਤਿਗੁਰਾਂ ਦਾ ਭਾਣਾ ਭਾਉਂਦਾ ਹੈ। ਪਰ ਨਾਲ ਦੀ ਨਾਲ ਇਹ ਵੀ ਵਚਨ ਹੈ ਕਿ ਭਾਣੇ ਵਿੱਚ ਕੋਈ ਵਿਰਲਾ ਆਇਆ, ਭਾਣੇ ਦੇ ਵਿੱਚ ਸਾਧ ਸੰਗਤ ਜੀ ਕੋਈ ਗੁਰਮੁਖ ਵਿਰਲਾ ਹੀ ਆਉਂਦਾ ਹੈ। ਇਸ ਕਰਕੇ ਗਰੀਬ ਨਿਵਾਸ ਕਹਿੰਦੇ, ਜੇ ਚੱਲਦੇ ਨੇ ਸਤਿਗੁਰਾਂ ਦੇ ਭਾਏ ਭਾਣੇ ਦੇ ਵਿੱਚ, ਭਾਏ ਭਾਵਨਾ ਦੇ ਸਹਿਤ, ਫਿਰ ਸਤਿਗੁਰੂ ਜੀ ਭਾਏ ਉਹਨਾਂ ਦੇ ਅੰਦਰ ਪ੍ਰਕਾਸ਼ ਕਰ ਦਿੰਦੇ ਹਨ, ਉਹਨਾਂ ਦੇ ਅੰਦਰ ਗਿਆਨ ਬਖਸ਼ ਦਿੰਦੇ ਹਨ।
ਮਹੱਲਾ ਤੀਜਾ, ਬਿਨ ਸ਼ਬਦ ਸ਼ੁੱਧ ਨਾ ਹੋ ਗਈ।
ਤੋ ਗਰੀਬ ਨਿਵਾਸ ਕਹਿੰਦੇ, ਸਰੀਰ ਤੇ ਨਹਾਉਣ ਧੋਣ ਦੇ ਨਾਲ ਸ਼ੁੱਧ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ, ਪਰ ਜਿਹੜਾ ਮਨ ਹੈ ਬਿਨ ਸ਼ਬਦ ਸ਼ੁੱਧ ਨਾ ਹੋ ਗਈ। ਜਿੰਨਾ ਚਿਰ ਮਨ ਨੂੰ ਆਪਾਂ ਸ਼ਬਦ ਦੇ ਨਾਲ ਨਾ ਰਗੜਾਂਗੇ, ਸ਼ਬਦ ਦੀ ਕਮਾਈ ਨਾ ਕਰਾਂਗੇ, ਤੇ ਮਨ ਸ਼ੁੱਧ ਨਹੀਂ ਹੋਵੇਗਾ। ਕਿਉਂਕਿ ਮਨ ਮੈਲਾ ਤਾਂ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਗਰੀਬ ਨਿਵਾਸ ਕਹਿੰਦੇ, ਸਰੀਰ ਨੂੰ ਧੋਣ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ। ਮਹਾਰਾਜ ਕਹਿੰਦੇ, ਮਨ ਧੋਵੋ ਸ਼ਬਦ ਲਾਗਹੋ, ਹਰ ਸਿਓ ਰਹੋ ਚਿਤ ਲਾਏ। ਮਹਾਰਾਜ ਕਹਿੰਦੇ, ਜੇ ਮਨ ਨੂੰ ਧੋਣਾ ਹੈ ਫਿਰ ਸ਼ਬਦ ਦੇ ਨਾਲ ਜੁੜ ਕੇ ਰਹੋ, ਸ਼ਬਦ ਦੀ ਰਗੜ ਦੇ ਨਾਲ, ਸ਼ਬਦ ਦੀ ਕਮਾਈ ਦੇ ਨਾਲ ਹੀ ਮਨ ਸ਼ੁੱਧ ਹੋਵੇਗਾ। ਇਸ ਕਰਕੇ ਪਾਤਸ਼ਾਹ ਦੇ ਵਚਨ ਬਿਨ ਸ਼ਬਦ ਹੈ ਸ਼ੁੱਧ ਨਾ ਹੋਵੇ। ਬਿਨਾਂ ਸ਼ਬਦ ਦੀ ਕਮਾਈ ਤੋਂ ਮਨ ਕਦੇ ਹਿਰਦਾ ਸ਼ੁੱਧ ਨਹੀਂ ਹੁੰਦਾ ਹੈ।
ਅਨੇਕ ਕਰੈ ਸ਼ਿੰਗਾਰ,
ਭਾਵੇਂ ਕਹਿੰਦੇ ਅਨੇਕਾਂ ਸ਼ਿੰਗਾਰ ਕਰ ਲਵੇ, ਭਾਵ ਜਿਹੜੇ ਸਾਧਨਾ ਰੂਪੀ ਸ਼ਿੰਗਾਰ ਪ੍ਰਾਣਾਯਾਮ ਕਰ ਲੈਣੇ, ਨੇਤੀ ਧੋਤੀ ਬਸਤੀ ਤ੍ਰਾਟਕ ਕਪਾਲ ਭਾਤੀ, ਐਸੇ ਸਾਧਨ ਕਰਨੇ, ਜਲ ਧਾਰੇ ਕਰਨੇ, ਵਰਤ ਰੱਖਣੇ, ਧੂਣੀਆਂ ਤਾਉਣੀਆਂ, ਤੇ ਇਸ ਪ੍ਰਕਾਰ ਐਸੇ ਸਾਧਨਾ ਨੂੰ ਕਰ ਲੈਣਾ ਇਹ ਸ਼ਿੰਗਾਰ ਹੈ। ਤੋ ਗਰੀਬ ਨਿਵਾਜ ਕਹਿੰਦੇ ਜਿੰਨੇ ਮਰਜ਼ੀ ਸਾਧਨਾ ਰੂਪੀ ਸ਼ਿੰਗਾਰ ਕਰ ਲਵੋ, ਪਰ ਸ਼ਬਦ ਦੀ ਕਮਾਈ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੋ ਸਕਦਾ।
ਫਿਰ
ਕੀ ਸਾਰ ਨਾ ਜਾਣੀ, ਤੋ ਗਰੀਬ ਨਿਵਾਜ ਕਹਿੰਦੇ ਫਿਰ ਉਹ ਪਰਮੇਸ਼ਰ ਹੈ ਤੇ ਸਾਰ ਨਾਮ ਹੁੰਦਾ ਖਬਰ ਦਾ ਕਨਸੋਲ। ਕਹਿੰਦੇ ਜਿੰਨਾ ਮਰਜ਼ੀ ਸ਼ਿੰਗਾਰ ਕਰ ਲੈਣ, ਪਰ ਪਤੀ ਪਰਮੇਸ਼ਰ ਅਕਾਲ ਪੁਰਖ ਦੀ ਸਾਰ ਖਬਰ ਭਾਵ ਉਹ ਕਿਵੇਂ ਪ੍ਰਾਪਤ ਹੋਏਗਾ, ਉਹ ਕਿੰਨਾ ਨੂੰ ਪ੍ਰਾਪਤ ਹੋਇਆ, ਉਹ ਕਿੰਨੀ ਸਮਰੱਥਾ ਵਾਲਾ ਹੈ, ਇਹ ਕਦੇ ਵੀ ਖਬਰਸਾਰ ਨਹੀਂ ਜਾਣ ਸਕਦੇ ਜਿਹੜੇ ਕੇਵਲ ਸਾਧਨਾ ਦੇ ਵਿੱਚ ਡੁੱਬੇ ਹੋਏ ਔਰ ਸ਼ਬਦ ਦੀ ਕਮਾਈ ਤੋਂ ਦੂਰ ਹਨ।
ਦੂਜਾ ਭਾਏ ਪਿਆਰ,
ਜਿਹਨਾਂ ਨੂੰ ਦੂਜਾ ਨਾਮ ਹੁੰਦਾ ਦਵੈਤ ਦਾ, ਦੂਜਾ ਨਾਮ ਹੁੰਦਾ ਵਿਜੈਵੀ ਦਾ, ਦੂਜਾ ਨਾਮ ਹੁੰਦਾ ਦੁਬਧਾ ਦਾ, ਔਰ ਦੂਜਾ ਨਾਮ ਹੁੰਦਾ ਦੁਚਿੱਤੀ ਦਾ। ਜਿਹੜੇ ਦੁਬਧਾ ਦੇ ਵਿੱਚ ਪਾਏ ਹੋਏ ਨੇ, ਦੁਚਿੱਤੀ ਦੇ ਵਿੱਚ ਪਾਏ ਹੋਏ, ਵਿਜੈਗੀ ਦੇ ਵਿੱਚ ਪਾਏ ਹੋਏ ਨੇ, ਦਵੈਤ ਦੇ ਵਿੱਚ ਪਾਏ ਹੋਏ ਨੇ, ਜਿਹਨਾਂ ਨੂੰ ਦਵੈਤ ਦੇ ਨਾਲ ਪ੍ਰੇਮ ਹੈ, ਉਹ ਕਦੇ ਵੀ ਪਤੀ ਪਰਮੇਸ਼ਰ ਅਕਾਲ ਪੁਰਖ ਦੀ ਸਾਰ ਖਬਰ ਨੂੰ ਨਹੀਂ ਜਾਣ ਸਕਦੇ ਸ਼ਬਦ ਦੀ ਕਮਾਈ ਤੋਂ ਬਿਨਾਂ।
ਸਾਖ ਸੁਧ ਸਾਖ ਲੱਖਣੀ,
ਗਰੀਬ ਨਿਵਾਜ ਕਹਿੰਦੇ ਜੀਵ ਰੂਪ ਇਸਤਰੀ ਕੁਸ਼ੁੱਧ ਭਾਵ, ਸੁੱਧ ਤੋਂ ਅੱਗੇ ਕੱਕਾ ਲੱਗ ਗਿਆ ਉਲਟ ਅਰਥ ਬਣੇਗਾ, ਭਾਵ ਅਪਵਿੱਤਰ, ਕੁਲੱਖਣੀ ਖੋਟੇ ਲੱਖਣਾ ਵਾਲੀ ਉਹ ਜੀਵ ਰੂਪ ਇਸਤਰੀ ਹੈ।
ਨਾਨਕ ਨਾਰੀ ਵਿੱਚ ਕੁਨਾਰ,
ਗਰੀਬ ਨਿਵਾਜ ਕਹਿੰਦੇ ਸੁੰਦਰ ਨਾਰੀਆਂ ਸੁਹਾਗਣਾ ਮਹਾਤਮਾ ਦੇ ਵਿੱਚ ਬੈਠੀ ਹੋਈ ਮਨਮੁਖ ਕੁਨਾਰ ਹੈ, ਖੋਟੀ ਇਸਤਰੀ ਹੈ, ਛੁੱਟੜ ਇਸਤਰੀ ਹੈ, ਉਹ ਪਤੀ ਵੱਲੋਂ ਛੱਡੀ ਹੋਈ ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਨਹੀਂ ਹੈ, ਭਾਵ ਜੋ ਸ਼ਬਦ ਦੇ ਨਾਲ ਨਹੀਂ ਜੁੜਿਆ ਉਹ ਕੁਨਾਰ ਹੈ, ਉਹ ਛੁੱਟੜ ਇਸਤਰੀ ਦੀ ਤਰ੍ਹਾਂ ਹੈ, ਔਰ ਮਹਾਤਮਾ ਦੇ ਵਿੱਚ ਬੈਠਾ ਹੋਇਆ ਉਹ ਸੋਭਾ ਨਹੀਂ ਪਾਉਂਦਾ ਹੈ, ਜਿਸ ਤਰ੍ਹਾਂ ਦੇ ਨਾਲ ਹੰਸਾਂ ਵਿੱਚ ਬੈਠਾ ਬਾਗ ਨਾ ਬਣੇ, ਤਾਂ ਜਿਵੇਂ ਹੰਸਾਂ ਦੇ ਵਿੱਚ ਬੈਠਾ ਹੋਇਆ ਬਗਲਾ ਹੰਸ ਨਹੀਂ ਬਣ ਸਕਦਾ, ਇਸੇ ਪ੍ਰਕਾਰ ਮਨਮੁਖ ਛੁੱਟੜ ਇਸਤਰੀਆਂ ਦੀ ਤਰ੍ਹਾਂ ਮਹਾਤਮਾ ਸੁਹਾਗਣਾਂ ਦੇ ਵਿੱਚ ਬੈਠੀਆਂ ਹੋਈਆਂ ਉਹਨਾਂ ਵਰਗੀ ਸੋਭਾ ਵਾਲੇ ਕਦੇ ਨਹੀਂ ਹੋ ਸਕਦੇ।
ਪੌੜੀ ਹਰ ਹਰ ਆਪਣੀ ਦਇਆ ਕਰ,
ਗਰੀਬ ਨਿਵਾਜ ਅੱਗੇ ਬੇਨਤੀਆਂ ਕਰ ਰਹੇ ਨੇ ਕਿ ਗੁਰਸਿੱਖਾ ਇਸ ਤਰ੍ਹਾਂ ਦੇ ਨਾਲ ਆਪਣੇ ਗੁਰੂ ਦੇ ਅੱਗੇ ਬੇਨਤੀਆਂ ਕਰਨੀਆਂ, ਅਰਦਾਸਾਂ ਕਰਨੀਆਂ, ਅਰਜੋਈਆਂ ਕਰਨੀਆਂ, ਹਰ ਹਰ ਆਪਣੀ ਕਿਰਪਾ ਕਰ, ਹੇ ਹਰੀ ਪਾਪਾਂ ਨੂੰ ਹਰਨ ਵਾਲਿਆ, ਹੇ ਹਰੀ ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਿਆ, ਆਪਣੀ ਕਿਰਪਾ ਕਰ, ਆਪਣੀ ਕਿਰਪਾ ਕਰ, ਰਹਿਮਤ ਕਰ। ਪਰ ਸਾਧ ਸੰਗਤ ਜੀ ਹੁਣ ਪਤਾ ਨਹੀਂ ਕਿਹੜੀ ਕਿਰਪਾ ਦੀ ਗੱਲ ਇੱਥੇ ਸਤਿਗੁਰੂ ਜੀ ਕਰ ਰਹੇ ਨੇ, ਉਹਦੇ ਅੱਗੇ ਸ਼ਬਦਾਂ ਦੇ ਵਿੱਚ ਸਪਸ਼ਟ ਹੋਵੇਗਾ, ਪਰ ਸਤਿਗੁਰਾਂ ਨੇ ਸਾਡੇ 'ਤੇ ਬੜੀਆਂ ਕਿਰਪਾਵਾਂ ਕੀਤੀਆਂ, ਸਤਿਗੁਰਾਂ ਦੀ ਬੜੀ ਰਹਿਮਤ ਹੈ, ਪਰ ਅਸੀਂ ਕਦੀ ਅਕਾਲ ਪੁਰਖ ਦੀਆਂ ਕਿਰਪਾ ਨੂੰ ਚੇਤਾ ਹੀ ਨਹੀਂ ਕੀਤਾ ਕਿ ਉਹ ਸਾਰੀ ਨੇ ਸਾਡੇ 'ਤੇ ਕਿੰਨੀ ਕੁ ਕਿਰਪਾ ਕੀਤੀ ਹੈ, ਤੁਹਾਡੀ ਕਿਰਪਾ 'ਤੇ ਮਾਨੁੱਖ ਦੇ ਪਾਈ ਹੈ, ਇਹ ਜਿਹੜਾ ਸਾਨੂੰ ਮਨੁੱਖਾ ਸਰੀਰ ਮਿਲਿਆ ਇਹ ਵੀ ਪਰਮੇਸ਼ਰ ਦੀ ਕਿਰਪਾ ਹੈ, ਅਤੇ ਜਿਹੜਾ ਸਾਨੂੰ ਅਰੋਗ ਸਰੀਰ ਮਿਲ ਗਿਆ ਇਹ ਵੀ ਪਰਮੇਸ਼ਰ ਦੀ ਕਿਰਪਾ, ਜਿਹੜਾ ਸਾਨੂੰ ਪੰਜਾਬ ਦੀ ਧਰਤੀ 'ਤੇ ਜਾਂ ਗੁਰਸਿੱਖਾਂ ਦੇ ਘਰੇ ਜਨਮ ਹੋਇਆ ਇਹ ਉਸ ਤੋਂ ਵੀ ਵੱਡੀ ਕਿਰਪਾ, ਅਤੇ ਜਿਹੜਾ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਣੀ ਇਹ ਉਸ ਤੋਂ ਵੀ ਵੱਡੀ ਕਿਰਪਾ। ਕਿਹੜੀ ਕਿਹੜੀ ਕਿਰਪਾ ਦੀ ਗੱਲ ਕਰੀਏ, ਬੇਅੰਤ ਕਿਰਪਾ ਨੇ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਖਾਲਸਾ ਭਿੰਡਰਾਂ ਵਾਲੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਤਤ ਵੇਤੇ ਪਰਉਪਕਾਰੀ, ਉਹਨਾਂ ਦੇ ਬਚਨ ਨੇ ਕਹਿਣ ਲੱਗੇ ਗੁਰਸਿੱਖੋ ਇੱਕ ਬੋੜ ਦਾ ਦਰਖਤ ਹੁੰਦਾ, ਜਿੰਨੇ ਉਹਨੂੰ ਪੱਤੇ ਲੱਗੇ ਹੋਣ, ਉਹਨੇ ਚੰਗੇ ਕਰਮ ਕੀਤੇ ਹੋਣ, ਅਤੇ ਮਨੁੱਖਾ ਸਰੀਰ ਪ੍ਰਾਪਤ ਹੁੰਦਾ, ਔਰ ਦਰਖਤ ਦੇ ਨਾਲ ਜਿੰਨੀਆਂ ਗੋਲਾਂ ਲੱਗੀਆਂ ਹੋਣ, ਉਹਨਾਂ ਸਾਧ ਸੰਗਤ ਜੀ ਕਹਿੰਦੇ ਕਿ ਚੰਗੇ ਕਰਮ ਕੀਤੇ ਹੋਣ, ਅਤੇ ਗੁਰਸਿੱਖਾਂ ਦੇ ਘਰੇ ਜਨਮ ਹੁੰਦਾ। ਫਿਰ ਇੱਕ ਗੋਲ ਦੇ ਵਿੱਚ ਹਜ਼ਾਰਾਂ ਹੀ ਬੀਜ ਹੁੰਦੇ ਨੇ, ਕਹਿੰਦੇ ਉਹਨੇ ਚੰਗੇ ਕਰਮ ਕੀਤੇ ਹੋਣ, ਅਤੇ ਇਸ ਪ੍ਰਕਾਰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਫਿਰ ਸਿੱਖ ਗੁਰੂ ਵਾਲਾ ਬਣਦਾ, ਅਤੇ ਇਸ ਪ੍ਰਕਾਰ ਇੰਨੇ ਕਰਮਾਂ ਚੰਗਿਆਂ ਦੀ ਨਿਸ਼ਾਨੀ ਇੰਨੀਆਂ ਅਕਾਲ ਪੁਰਖ ਦੀਆਂ ਸਾਡੀਆਂ ਕਿਰਪਾਵਾਂ ਨੇ। ਪਰ ਸਤਿਗੁਰੂ ਜੀ ਕੀ ਕਿਰਪਾ ਕਰ ਰਹੇ ਨੇ, ਕਿਹੜੀ ਕਿਰਪਾ ਦੀ ਮੰਗ ਕਰ ਰਹੇ ਨੇ, ਸਰਵਣ ਕਰੀਏ
ਹਰ ਬੋਲੀ ਬਾਣੀ,
ਇਸ ਪ੍ਰਕਾਰ ਹਰ ਬੋਲੀ ਬਾਣੀ, ਇਸ ਕਰਕੇ ਗਰੀਬ ਨਿਵਾਜ ਆਪ ਜੀ ਆਸਾ ਆਪ ਸਾਡੇ ਤੇ ਕਿਰਪਾ ਕਰੋ। ਹਰ ਬੋਲੀ ਬੈਣੀ ਜਿਹੜੀ ਆਪ ਜੀ ਦੀ ਸੁੰਦਰ ਬੋਲੀ ਹੈ, ਜਿਹੜਾ ਆਪ ਦੇ ਵਿੱਚ ਗੁਣ ਹੈ ਕਿ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ ਹੋ ਸੰਮਲ ਥੱਕੀ ਜੀ, ਉਹ ਕਦੇ ਨਾ ਜਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੈ, ਔਗੁਣ ਕੋ ਨਾ ਚਿਤਾਰੇ, ਭਗਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਧਾਲੇ। ਗਰੀਬ ਨਿਵਾਜ ਕੇ ਮਿੱਠ ਬੋਲਣਾ, ਤੇਰੇ ਮਿੱਠੇ ਵਚਨ ਸਾਡੇ ਨਾਲ ਬੋਲਣਾ ਕਰ, ਔਰ ਇਹ ਗੁਣ ਸਾਡੇ ਦੇ ਵਿੱਚ ਭਰ ਦੇਣਾ ਕਰੋ ਜੀ।
ਹਰ ਨਾਮ ਧਿਆਈ ਹਰ ਉਚਰਾ,
ਅੱਗੇ ਇਹ ਕਿਰਪਾ ਕਰ ਦਿਓ ਗਰੀਬ ਨਿਵਾਜ, ਮੈਂ ਆਪ ਜੀ ਦੇ ਨਾਮ ਨੂੰ ਮਨ ਬਾਣੀ ਤੇਰੀ ਸਰੀਰ ਕਰਕੇ ਧਿਆਉਣਾ ਕਰਾਂ, ਮੇਰੀ ਬਿਰਤੀ ਧਿਆ ਕਾਲ ਹੋ ਜਾਵੇ, ਧਿਆ ਕਾਲ ਬਿਰਤੀ ਦੇ ਨਾਲ ਆਪ ਨੂੰ ਧਿਆਉਣਾ ਕਰਾਂ, ਔਰ ਉਚਰਾ ਔਰ ਆਪ ਜੀ ਦੇ ਨਾਮ ਨੂੰ ਆਪਣੀ ਰਸਨਾ ਤੋਂ ਉਚਾਰਨ ਕਰਾਂ, ਮੇਰੀ ਰਸਨਾ ਜਿਹੜੀ ਹੈ ਹਰ ਵੇਲੇ ਆਪ ਜੀ ਦਾ ਹੀ ਨਾਮ ਜਪਦੀ ਰਹੇ।
ਹਰ ਲਾਹਾ ਲੈਣੀ,
ਇਸ ਕਰਕੇ ਗਰੀਬ ਨਿਵਾਜ ਹਰ ਲਾਹਾ ਲੈਣੀ, ਮੈਂ ਆਪ ਜੀ ਦੇ ਕੋਲੋਂ ਇਹ ਲਾਹਾ ਲੈਣਾ, ਔਰ ਆਪ ਜੀ ਨੇ ਇਹ ਲਾਹਾ ਦੇਣਾ, ਆਪ ਜੀ ਤੋਂ ਇਹ ਲਾਹਾ ਲੈਣੀ ਪ੍ਰਾਪਤ ਕਰਨਾ ਹੈ, ਐਸੀ ਕਿਰਪਾ ਕਰੋ, ਰਹਿਮਤ ਕਰੋ ਗਰੀਬ ਨਿਵਾਜ।
ਜੋ ਜਪਦੇ ਹਰ ਹਰ ਦਿਨ ਸਰਾਤ,
ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਹੇ ਭਾਈ ਜਿਹੜੇ ਗੁਰਮੁਖ ਪਿਆਰੇ ਦਿਨ ਰਾਤ ਹਰੀ ਅਕਾਲ ਪੁਰਖ ਦਾ ਜਾਪ ਕਰਦੇ ਹਨ, ਜਿਹੜੇ ਸਿਮਰਦੇ ਨੇ ਸਾਰੀ ਅਕਾਲ ਪੁਰਖ ਦੇ ਤਾਈ,
ਤਿੰਨ ਕਉ ਕੁਰਬਾਣੀ,
ਗਰੀਬ ਨਿਵਾਜ ਕਹਿੰਦੇ ਤਿੰਨ ਹਉ ਕੁਰਬਾਣੀ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਭਾਵ ਮੇਰਾ ਮਨ ਜਿਹੜਾ ਹੈ ਘੱਟ ਘੱਟ ਜਾਵੇ, ਤੇ ਇਸ ਪ੍ਰਕਾਰ ਐਸਾ ਹੋ ਕੁਰਬਾਨੈ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤੇ ਨਾ ਕਹਿ ਹਉ ਸਭ ਕੁਰਬਾਨੈ ਜਾਉ। ਇਸ ਕਰਕੇ ਅਸੀਂ ਕੁਰਬਾਨ ਜਾਂਦੇ ਹਾਂ, ਵਾਰਨੇ ਜਾਂਦੇ ਹਾਂ ਗੁਰਮੁਖ ਪਿਆਰਿਆਂ ਤੋਂ, ਜਿਹੜੇ ਆਪ ਜੀ ਦਾ ਨਾਮ ਦਿਨ ਰਾਤ ਜਪਦੇ ਹਨ,
ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਆਰਾਧਿਆ,
ਗਰੀਬ ਨਿਵਾਜ ਕਹਿੰਦੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਆਰਾਧਨਾ ਕੀਤਾ ਹੈ, ਤੇ ਇਸ ਪ੍ਰਕਾਰ ਐਸੇ ਜਿਹੜੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਦੀ ਅਵਸਥਾ ਬਣ ਚੁੱਕੀ ਹੈ ਕਿ ਅੰਤਰ ਹਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ, ਤੇ ਇਸ ਪ੍ਰਕਾਰ ਜਿਨ੍ਹਾਂ ਨੇ ਰਸਨਾ ਨਾ ਉਚਾਰਿਆ ਧਿਆਨ ਕਰ ਬਿਰਤੀ ਕਰਕੇ ਧਿਆਉਣਾ ਕੀਤਾ ਹੈ, ਔਰ ਕੰਨਾਂ ਦੇ ਨਾਲ ਸਰਵਣ ਐਸੇ ਜਿਨ੍ਹਾਂ ਨੇ ਅਰਾਧਿਆ ਹੈ ਮੇਰੇ ਸਤਿਗੁਰਾਂ ਦੇ ਤਾਈ,
ਇਨ ਜਨ ਦੇਖਾ ਨੈਣੀ,
ਗਰੀਬ ਨਿਵਾਜ ਮੇਰਾ ਮਨ ਚਾਹੁੰਦਾ ਹੈ ਕਿ ਮੈਂ ਐਸੇ ਗੁਰਮੁਖ ਪਿਆਰਿਆਂ ਦੇ ਨਿੱਤ ਦਰਸ਼ਨ ਕਰਨਾ ਕਰਾਂ, ਆਪਣੇ ਪ੍ਰਤੱਖ ਨੇਤਰਾਂ ਦੇ ਨਾਲ ਗਿਆਨ ਔਰ ਵਿਵੇਕ ਰੂਪੀ ਨੇਤਰਾਂ ਦੇ ਨਾਲ ਉਹਨਾਂ ਗੁਰਮੁਖ ਪਿਆਰਿਆਂ ਦੇ ਮੈਂ ਦਰਸ਼ਨ ਕਰਾਂ।
ਵਾਰਿਆ ਆਪਣੇ ਗੁਰੂ ਕਾ,
ਗਰੀਬ ਨਿਵਾਜ ਕਹਿੰਦੇ ਹੈ ਭਾਈ ਅਸੀਂ ਤੇ ਆਪਣੇ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਵਾਰਨੇ ਜਾਂਦੇ ਹਾਂ, ਮਲਿਹਾਰਨੇ ਜਾਂਦੇ ਹਾਂ,
ਮੇਰਾ ਹਰ ਸੱਜਣ ਮੇਲਿਆ ਸੈਣੀ,
ਤੋ ਗਰੀਬ ਨਿਵਾਜ ਕਹਿੰਦੇ ਜਿਨ੍ਹਾਂ ਸਤਿਗੁਰਾਂ ਨੇ ਮੇਰਾ ਸੱਜਣ ਲੋਕ ਪ੍ਰਲੋਕ ਦਾ, ਜਿਵੇਂ ਆਪਾਂ ਪੜ੍ਹ ਕੇ ਹਟੇ ਹਾਂ ਕਿ ਸੱਜਣ ਸੱਚਾ ਪਾਤ ਸਾਹ ਸਿਰ ਸਾਹ ਦੈ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭ ਨਾ ਦਾਵੇ ਸਾਹੋ, ਸਤਿਗੁਰ ਗਰੀਬ ਨਿਵਾਜ ਜੀ ਸਾਧ ਸੰਗਤ ਜੀ ਸੱਜਣ ਨੇ, ਮਾਤਾ ਦੇ ਗਰਭ ਦੇ ਵੀ ਸੱਜਣ ਬਣਦੇ ਨੇ, ਇਸ ਲੋਕ ਦੇ ਵਿੱਚ ਵੀ ਤੱਤੀ ਹਵਾ ਨਹੀਂ ਲੱਗਣ ਦਿੰਦੇ, ਅੱਗੇ ਪਰਲੋਕ ਦੇ ਵੀ ਸੱਜਣ ਬਣਦੇ ਨੇ। ਤੋ ਸਾਧ ਸੰਗਤ ਜੀ ਗਰੀਬ ਨਿਵਾਜ ਕਹਿੰਦੇ ਦੁਨੀਆਂ ਦੇ ਇਹ ਸੱਜਣ ਨਹੀਂ ਜਿਹੜੇ ਸੁੱਖਾਂ ਵਾਸਤੇ ਨੇੜੇ ਢੁੱਕ ਢੁੱਕ ਕੇ ਬਹਿੰਦੇ ਨੇ, ਇਸ ਕਰਕੇ ਗਰੀਬ ਨਿਵਾਜ ਕਹਿੰਦੇ ਸੱਜਣ ਸਹੀ ਨਾਮ ਲੈ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਾਨ, ਸੱਜਣ ਉਹ ਨੇ ਜਿਹੜੇ ਨਾਲ ਜਾਂਦੇ ਨੇ। ਤੇ ਇਸ ਕਰਕੇ ਸਾਧ ਸੰਗਤ ਜੀ ਸਾਡੇ ਗੁਰਸਿੱਖਾਂ ਦੇ ਲੋਕ ਪ੍ਰਲੋਕ ਦੇ ਸੱਜਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਸਰਸੇ ਵਾਲੇ ਨੇ ਨਾਲ ਨਹੀਂ ਜਾਣਾ, ਕਿਸੇ ਪਨਿਆਰਾਂ ਵਾਲੇ ਨੇ ਨਹੀਂ ਜਾਣਾ, ਕਿਸੇ ਰਾਧਾ ਸੁਆਮੀਆਂ ਨੇ ਨਹੀਂ ਜਾਣਾ, ਕਿਸੇ ਆਸ਼ੂਤੋਸ਼ ਨੇ ਨਾਲ ਨਹੀਂ ਜਾਣਾ, ਸਾਰੇ ਇੱਥੇ ਰਹਿ ਜਾਣਗੇ, ਨਾਲ ਜਾਣਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਇਹਨਾਂ ਨੇ ਸਾਡੀ ਬਾਹੁੜੀ ਕਰਨੀ, ਸਾਡੀ ਬਾਂਹ ਫੜਨੀ ਹੈ, ਇਸ ਕਰਕੇ ਇਹ ਸਾਡੇ ਸੱਜਣ ਨੇ, ਇਹਨਾਂ ਸੱਜਣਾਂ ਦੇ ਨਾਲ ਪ੍ਰੀਤੀ ਪਾਉਣਾ ਕਰੀਏ। ਤੋ ਗਰੀਬ ਨਵਾਜ ਵੀ ਕਹਿੰਦੇ ਹੋ ਵਾਰਿਆ ਆਪਣੇ ਗੁਰੂ ਕਹੋ। ਤੇ ਇਸ ਪ੍ਰਕਾਰ ਐਸੇ ਆਪਣੇ ਗੁਰੂ ਤੋਂ ਗਾਰਨੇ ਜਾਂਦੇ ਹਾਂ ਜਿਨ੍ਹਾਂ ਨੇ ਸਾਡੇ ਸੱਜਣ ਹਰੀ ਅਕਾਲ ਪੁਰਖ ਵਾਹਿਗੁਰੂ ਸੈਣੀ ਜਿਹੜੇ ਮਿੱਤਰ ਸੈਣੀ ਜਿਹੜੇ ਸਾਡੇ ਸੰਬੰਧੀ ਨੇ ਉਹਨਾਂ ਦੇ ਨਾਲ ਸਾਨੂੰ ਮੇਲ ਦਿੱਤਾ ਹੈ, ਜੋੜ ਦਿੱਤਾ ਹੈ। ਸ਼ੁਕਰੀ ਗੁਰਵਾਜ ਸਤਿਗੁਰੂ ਜੀ ਨੇ ਇੱਥੇ ਸ਼ਬਦ ਦੀ ਸੰਪੂਰਨਤਾ ਹੀ ਕਰਦੇ ਹਨ, ਪੌੜੀ ਦੀ ਸੰਪੂਰਨਤਾ ਹੀ ਕਰਦਿਆਂ ਹੋਇਆਂ ਗਰੀਬ ਨਵਾਜ ਨੇ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਦੀ ਰਹਿਮਤ ਕਰਨ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵੱਸ ਜਾਵੇ ਤਾਂ ਸਤਿਗੁਰੂ ਦੀ ਰਹਿਮਤ ਕਰਨ। ਤਾਂ ਸਾਧ ਸੰਗਤ ਜੀ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਕਰਕੇ ਫਿਰ ਫਤਿਹ ਬੁਲਾਵਾਂਗਾ। ਪਹਿਲੀ ਬੇਨਤੀ ਤਾਂ ਇਹ ਹੈ ਕਿ ਬਰਮਿੰਘਮ ਸ਼ਹਿਰ ਦੇ ਵਿੱਚ ਟਿਬੀ ਢੇਰ ਗੁਰਦੁਆਰੇ ਵਿਖੇ 4 ਅਕਤੂਬਰ ਤੋਂ ਲੈ ਕਰਕੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਨੇ, ਜੋ ਲੜੀਵਾਲ ਸਰੂਪ ਤੋਂ ਪਾਠ ਹੋਣਗੇ। 25 ਸਿੰਘ ਅਖੰਡ ਪਾਠ ਦੇ ਵਿੱਚ ਲੱਗਣਗੇ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਰਸਾਈ ਹੋਈ ਪੁਰਾਤਨ ਮਰਿਆਦਾ ਦੇ ਅਨੁਸਾਰ ਅਖੰਡ ਪਾਠ ਹੋਵੇਗਾ। ਟੀਵੀ 'ਤੇ ਵੀ ਸਿੱਖ ਚੈਨਲ ਦੁਆਰਾ ਇਹ ਲਾਈਵ ਦਿੱਤਾ ਜਾਵੇਗਾ। ਔਰ ਇਸ ਪ੍ਰਕਾਰ 6 ਤਰੀਕ ਨੂੰ ਸਾਧ ਸੰਗਤ ਦੀ ਭੋਗ ਪੈਣਗੇ, 6 ਵਜੇ ਸ਼ਾਮਾਂ ਨੂੰ ਆਰੰਭਤਾ 4 ਤਰੀਕ ਨੂੰ ਹੋਵੇਗੀ ਅਕਤੂਬਰ ਨੂੰ, ਔਰ 6 ਤਰੀਕ ਨੂੰ 6 ਵਜੇ ਪਾਠਾਂ ਦੇ ਭੋਗ ਪੈਣਗੇ। ਉਪਰੰਤ ਸਾਧ ਸੰਗਤ ਜੀ ਦੀਵਾਨ ਸੱਜਣਗੇ, ਕਥਾ ਕੀਰਤਨ ਹੋਣਗੇ। ਔਰ ਆਪ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਨੇ ਇਸ ਸਮਾਗਮ ਦੇ ਵਿੱਚ ਵੱਧ ਚੜ੍ਹ ਕੇ ਪਹੁੰਚਣਾ, ਕਿਉਂਕਿ ਸਾਧ ਸੰਗਤ ਜੀ ਇੰਗਲੈਂਡ ਦੀ ਧਰਤੀ 'ਤੇ ਇਹ ਪਹਿਲੀ ਵਾਰੀ ਹੋ ਰਿਹਾ ਐਸਾ ਸਮਾਗਮ, ਪਹਿਲਾਂ ਕਦੇ ਨਹੀਂ ਹੋਇਆ। ਕਨੇਡਾ ਦੀ ਧਰਤੀ 'ਤੇ 2 ਵਾਰੀ ਹੋ ਚੁੱਕਿਆ, ਪਰ ਇੰਗਲੈਂਡ ਦੀ ਧਰਤੀ 'ਤੇ ਇਹ ਪਹਿਲਾ ਗੁਰਮੁਖ ਪਿਆਰਿਆਂ ਦਾ ਉੱਦਮ ਹੈ। ਤਾਂ ਆਪ ਜੀ ਨੇ ਜ਼ਰੂਰ ਉੱਦਮ ਕਰਨਾ, ਪਹੁੰਚਣ ਦੀ ਕਿਰਪਾਲਤਾ ਕਰਨੀ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਦੂਸਰੀ ਬੇਨਤੀ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਗੁਰਮੁਖ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਹੋ ਰਿਹਾ। ਕਿੰਨੀ ਤਰੀਕ ਨੂੰ ਹੋ ਰਿਹਾ ਜੀ? 28 ਤਰੀਕ ਨੂੰ ਇਹ ਅੰਮ੍ਰਿਤ ਸੰਚਾਰ ਹੋ ਰਿਹਾ। ਤੋ ਆਪ ਜੀ ਅੱਗੇ ਬੇਨਤੀ ਕਰਾਂਗਾ ਕਿ ਗੁਰੂ ਤੋਂ ਬਿਨਾਂ ਗਤ ਨਹੀਂ ਹੈ, ਸਾਡੇ ਗੁਰੂ ਮਹਾਰਾਜ ਜੀ ਕਲਿਆਣ ਕਰਨ ਵਾਲੇ ਨੇ, ਇਸ ਕਰਕੇ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਕਿਉਂਕਿ ਵੇਲਾ ਜਿਹੜਾ ਹੈ ਇਹ ਬਤੀਤ ਹੁੰਦਾ ਜਾ ਰਿਹਾ, ਮੁੜ ਕੇ ਪਤਾ ਨਹੀਂ ਇਹ ਸਮਾਂ ਬਣਦਾ ਕਿ ਨਹੀਂ ਬਣਦਾ। ਅਤੇ ਇਸ ਕਰਕੇ ਆਗਿਆ ਸਮਝ ਚੱਲ ਹੋ ਆਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ, ਪਿੱਛੇ ਜਿਵੇਂ ਵੀ ਸਮਾਂ ਬਤੀਤ ਹੋਇਆ ਸੋ ਬਤੀਤ ਹੋ ਗਿਆ, ਪਰ ਆਉਣ ਵਾਲੇ ਸਮੇਂ ਨੂੰ ਸਵਾਰਨ ਵਾਸਤੇ ਗੁਰੂ ਵਾਲੇ ਬਣਨਾ ਆਪ ਜ਼ਰੂਰੀ ਹੈ। ਸਤਿਗੁਰੂ ਦੀ ਰਹਿਮਤ ਕਰਨ ਆਪ ਨੇ ਬੇਨਤੀਆਂ, ਇਹ ਗੁਰੂ ਦੀਆਂ ਬੇਨਤੀਆਂ ਜਾਣ ਕੇ ਪ੍ਰਵਾਨ ਕਰਨੀਆਂ, ਔਰ ਗੁਰੂ ਵਾਲੇ ਬਣਨ ਦੀ ਕਿਰਪਾਲਤਾ ਕਰਨੀ, ਤਾਂ ਜੋ ਸਤਿਗੁਰਾਂ ਦੀ ਰਹਿਮਤ ਹੋਵੇ, ਗੁਰੂ ਵਾਲੇ ਬਣ ਕੇ ਨਾਮ ਜਪਦਿਆਂ ਬੰਦਗੀ ਕਰਦਿਆਂ ਸਾਡਾ ਸਾਰਿਆਂ ਦਾ ਹੋਵੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਕਿਵਾਂ ਦਾ ਜਾਚਕ ਹੋਈਆਂ, ਬਿਆਨ ਭੁੱਲਾਂ ਦੀ ਮਾਫ਼ੀ, ਸਮਾਂ ਵੀ 5-7 ਮਿੰਟ ਵੱਧ ਲੱਗ ਗਿਆ, ਇਸ ਕਰਕੇ ਵੀ ਮਾਫ਼ੀ ਚਾਹੁੰਦਾ ਹਾਂ। ਤੋ 2 ਪੰਕਤੀਆਂ ਪੜ੍ਹ ਕਰਕੇ ਵਿਚਾਰਾਂ ਨੂੰ ਸੰਤੋਚਦੇ ਹਾਂ ਜੀ।
ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾ ਨੈਣੀ,
ਵਾਹਿਗੁਰੂ ਜੀ ਕੀ ਫਤਿਹ।